ਧੋਏ ਰਹਿ ਰਸ ਕਰ
ਚਰਨ ਆਮਤ ਗੁਰ ਸਿੱਖਾਂ ਪਲਾਇਆ ਚਰਨ ਆਮਤ ਲੈਂਦੇ ਆਪ ਹੁਣ ਤੱਕ ਪੈਂਫਲੇਟ ਮੈਂ ਇੱਥੇ ਐਲੇ ਗਿਆ ਆਪਣੇ ਇੱਕ ਬੀਬੀ ਦੇ ਅਫਸੋਸ ਕਰਨ ਸਾਰਾ ਉਹਦੀ ਅਲਮਾਰੀ ਚ ਇੱਕ ਪੈਂਫਲੇਟ ਨਿਕਲਿਆ ਹੁਣੇ ਹੁਣੇ ਔਰ ਨਿਕਲਿਆ ਵੀ ਅੰਮ੍ਰਿਤਸਰੋਂ ਸਾਡੇ ਜਥੇ ਦੇ ਕਿਸੇ ਬੀਬੀ ਨੇ ਛਾਪਿਆ ਔਰ ਉਹਦੇ ਚ ਉਹਨੇ ਹਵਾਲਾ ਦਿੱਤਾ ਵੀ ਜਿਹੜਾ ਸਤਿਗੁਰ ਨਾਨਕ ਸੀ ਨਾ ਫਿਰ ਭਾਈ ਗੁਰਦਾਸ ਦੀ ਬਾਹਰ ਲਿਖ ਕੇ ਆਪਣੇ ਚਰਨ ਤੋਂ ਆ ਕੇ ਪਲਾਉਂਦੇ ਹੁੰਦੇ ਸੀ ਤੇ ਹੁਣ ਰੀਤ ਬਦਲ ਕੇ ਤੇ ਖੰਡੇ ਵਾਟੇ ਚ ਗਈ। ਭਾਈ ਗੁਰਦਾਸ ਅਸੀਂ ਤਾਂ ਕਰਕੇ ਕਹਿ ਰਹੇ ਹਾਂ ਵੀ ਜਿਹੜਾ ਇਹ ਚੀਜ਼ ਹੈ ਅਗਿਆਨਤਾ ਕਰਕੇ ਹੀ ਸਾਰੀ ਸਿੱਖੀ ਉੱਧਰ ਲੱਗੀ ਹੈ, ਕਸੂਰ ਕਿਸੇ ਦਾ ਨਹੀਂ ਹੈ। ਪਹਿਲਾਂ ਤੇ ਇਸ ਬਾਣੀ ਸਿੱਕਾ ਬੰਦ ਬਾਣੀ ਤੋਂ ਬਾਹਰ ਅਸੀਂ ਜਾਣਾ ਨਹੀਂ ਹੈ। ਮਹਾਬਲੀ ਚਰਨ ਕੀ ਹੈ ਬਾਣੀ ਚ ਦੱਸੇ ਹੈ, ਆਪਣੇ ਚਰਨ ਜਪਾਏ ਨੇ, ਪੁਜਾਏ ਨੀ, ਧੁਆਏ ਨੀ, ਪੜਾਏ ਨੀ। ਸਭ ਤੋਂ ਛੋਟੀ ਵਾਰ ਜੇ ਸਾਰੇ ਸਾਡੇ ਗਿਆਨ ਚ ਹੈ ਤੇ ਹੈ ਬਸੰਤ ਦੀ ਵਾਰ, ਮਹੱਲੇ ਪੰਜਵੇਂ ਦੀ। ਉਹਦੀਆਂ ਤਿੰਨੇ ਪੌੜੀਆਂ ਸਿਰਫ ਉਹਦੀ ਬਿਜਗਬਲੀ ਪੌੜੀ ਹੈ। ਇਸ ਨੌਜਵਾਨ ਗੁਰੂ ਨੇ ਜਿਹੜਾ ਲਿਖਾਰੀ ਇਸ ਵਾਰ ਦਾ 16 ਸਾਲ ਦੀ ਉਮਰ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਕਰਕੇ ਦੱਸ ਦਿੱਤੇ। 16 ਸਾਲ ਦੀ ਉਮਰ ਚ ਗੱਦੀ ਤੇ ਬੈਠ ਗਿਆ ਸੀ ਜਦੋਂ ਬੱਚਾ 11ਵੀਂ ਚ ਪੜ੍ਹਦਾ। ਗੁਰੂ ਅਰਜਨ ਪਾਤਸ਼ਾਹ ਸਭ ਤੋਂ ਜ਼ਿਆਦਾ ਗਿਆਨ ਉਹਦਾ ਔਰ ਜਵਾਨੀ 'ਚ ਹੀ ਪਾਇਆ। ਉਹ ਆਪਣੀ ਪੌੜੀ ਲਿਖਦਾ ਪੰਜੇ ਬੱਧੇ ਮਹਾਂਬਲੀ, ਪਰ ਸੱਚਾ ਢੋਆ ਹੈ ਹੀ ਗੁਰਮੰਤਰ ਪਰਮੇਸ਼ਰ ਦਾ ਨਾਮ। ਕਿਉਂ ਅੱਗੇ ਜਪਣ ਦਾ ਹੁਕਮ ਹੈ, ਆਪਣੇ ਚਰਨ ਜਪਾਇਨ ਤੇ ਵਿੱਚ ਦੋ ਖੜੋ ਆ। ਹੁਣ ਦੋ ਦਾ ਮਤਲਬ ਕੋਈ ਕੁਛ ਕੱਢ ਲਿਆ, ਕੋਈ ਕੁਛ ਕੱਢ ਲਿਆ। ਉਹ ਦਉ ਕ੍ਰਿਸ਼ਨ ਦਾ ਵੱਡਾ ਭਰਾ ਹੈ, ਉਹਨੂੰ ਦਉ ਜੀ ਦਉ ਦਉ ਕਹਿੰਦੇ ਸੀ ਕ੍ਰਿਸ਼ਨ ਮਹਾਰਾਜ ਸਦਾ। ਉਹ ਜਿਹੜਾ ਦਉ ਸੀ ਉਹ ਦੁਨੀਆਂ ਭਰ ਦਾ ਉਸ ਵੇਲੇ ਵੱਡਾ ਭਲਵਾਨ ਸੀ। ਕ੍ਰਿਸ਼ਨ ਮਹਾਰਾਜ ਆਪ ਗਿਆਨੀ ਸੀ ਬੜੇ ਵੱਡੇ, ਜਿਹੜਾ ਉਹਨਾਂ ਦਾ ਵੱਡਾ ਭਰਾ ਸੀ ਬਲਰਾਮ ਜੀ। ਉਹ ਤੁਹਾਡੇ ਸਾਡੀ ਬਾਣੀ 'ਚ ਆਉਂਦਾ ਬਲਰਾਮ ਜੀ, ਉਹ ਸਾਡਾ ਬਲਰਾਮ ਜੀ, ਉਹ ਵੱਡਾ ਭਲਵਾਨ ਰੱਬ ਹੀ ਹੈ। ਹਰ ਪਹਿਲੀ ਰਾਮ ਹਰ ਵਿਰਤੀ ਕਰਮ ਦੜਾਇਆ ਬਲਰਾਮ, ਸਾਡਾ ਬਲਰਾਮ, ਸਾਡਾ ਰਾਮ, ਸਾਡਾ ਸਭ ਕੁਛ, ਗੋਬਿੰਦ ਮੁਰਾਰੀ ਵੰਜਲੀ ਬਣਾਉਣ ਵਾਲਾ ਮੁਰਲੀ ਧਾਰ ਸਾਰੇ ਨਾਂ ਰਗੜ ਸਿੱਟੇ ਹੈ, ਉਹ ਸਭ ਸਾਡਾ ਉਹ ਹੀ। ਕਿਉਂਕਿ ਰੈਲੇਟਿਵ ਨਾਂ ਲਏ ਆ ਵੀ ਕਿਤੇ ਦੁਨੀਆਂ ਉਹਨਾਂ ਨੂੰ ਪੂਜ ਰਹੀ ਸੀ, ਉਹਦੀ ਬਜਾਏ ਨਾਂ ਉਹ ਰੱਖੇ ਹੈ ਅਤੇ ਕੰਮ ਸਾਰ ਲਿਆ, ਸਿੱਧਾ ਰੱਬ ਨੇ ਜੋੜ ਦਿੱਤੇ ਸਾਰੇ ਭਗਤਾਂ ਦੀ ਬਾਣੀ ਨਾਲ ਸਾਨੂੰ। ਸੋ ਉਹ ਆਪਣਾ ਉਹ ਜਿੱਥੇ ਦਉ ਹੈ ਬਲਰਾਮ ਜੀ, ਉਹ ਬਲਰਾਮ ਦਾ ਵੱਡਾ ਕ੍ਰਿਸ਼ਨ ਮਹਾਰਾਜ ਦਾ ਵੱਡਾ ਭਰਾ, ਉਹ ਐਡਾ ਵੱਡਾ ਭਲਵਾਨ ਸੀ, ਤਾਂ ਇਹ ਪੰਜੇ ਬੱਧੇ ਹਲੀਕਰ ਸੱਚਾ ਢੋਆ ਐਨ ਘੋਲ ਛਿੰਝ ਦਾ ਸੀਨ ਖਿੱਚ ਦੇਣਗੇ ਫੜ ਕੇ ਇਸ ਪੌੜੀ ਦੇ ਵਿੱਚ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ, ਜਦੋਂ ਮੈਂ ਗੁਰਮੰਤਰ ਦਾ ਜਾਪ ਕੀਤਾ ਔਰ ਵੀ ਗੁਰਮੰਤਰ ਅਕਾਲ ਪੁਰਖ ਦਾ ਓਮ ਮੈਂ ਜਪਿਆ ਜ਼ਰੂਰ ਹੈ, ਨਮੋ ਮੈਂ ਸ਼ਿਵਾ ਨੂੰ ਕਰਦਾ ਰਿਹਾ, ਓਮ ਨਮੋ ਸ਼ਿਵਾ, ਓਮ ਨਮੋ ਸ਼ਿਵਾ ਵਿੱਚ ਨਾਲ ਦੇਵਤਾ ਵੜ ਲਿਆ। ਹਰੀ ਓਮ ਐਡਾ ਵੱਡਾ ਮੰਤਰ ਸੀ ਉਹਨਾਂ ਨਾਲ, ਹਰੀ ਓਮ ਨਮੋ ਸ਼ਿਵਾ ਇਹਨਾਂ ਦੀ ਜਪ ਹੈ ਪਿਛਲੇ ਚੱਲੇ ਆ ਰਹੇ, ਜਿਹੜੇ ਮੈਂ ਬੜੀ ਮਿਹਨਤ ਨਾਲ ਕੱਢ ਰਿਹਾ, ਜਿੱਥੋਂ ਸਾਰਾ ਮਾਮਲਾ ਵਿਗੜਦਾ ਅਸੀਂ ਵੀ ਨਰੋਲ ਵਾਹਿਗੁਰੂ ਚ ਵੱਖਰੇ ਗੁਰਮੰਤਰ ਦੇ ਨਾਲ ਕਈ ਕੁਛ ਜਪ ਰਹੇ ਹਾਂ, ਸਤਿਨਾਮ ਵਾਹਿਗੁਰੂ ਬਾਣਾ ਦਾ ਕਈ ਕੁਛ ਹੋਰ ਸਾਰਾ ਜਿੰਨੇ ਵੀ ਹੈ, ਲੇਕਿਨ ਇੱਕੋ ਹੀ ਹੈ ਜਿਹੜਾ ਪਟਾ ਨਾ ਆਪਣੀ ਬਾਣੀ ਦਿੱਤਾ, ਸੱਤੇ ਸਾਚੋ ਸਰੀ ਨਿਵਾਸ ਆਹਦੇ ਪੁਰਖ ਸਦਾ ਤੂੰ ਹੀ, ਉਹ ਹੈ ਵਾਹਿਗੁਰੂ ਵਾਹਿਗੁਰੂ, ਦੱਸ ਦਿੱਤਾ ਸਾਰਾ ਕੁਛ ਗੁਰੂਆਂ ਨਾਲ ਵਾਹੋ ਵਾਹੋ ਕਰਕੇ ਕਿਤੇ ਗੁਰੂ ਗੁਰੂ ਕਰਕੇ ਇਹਦਾ ਸੰਕੇਤ ਰੂਪ ਦਿੱਤਾ ਹੈ। ਪਰ ਗੁਰਮੰਤਰ ਉਹ ਜਪਣਾ ਹੈ, ਇਹਨੂੰ ਹੀ ਸੱਚਾ ਢੋਆ ਹੈ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ,
ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ।
ਕਿਉਂਕਿ ਪੰਜੇ ਜਿਹੜੇ ਮਹਾਂਬਲੀ ਹੈ ਮਹਾਮਾਇਆ ਦੇ ਅੰਡਰ ਆ, ਤਾਂ ਮਾਇਆ ਨੂੰ ਵੀ ਮਹਾਂਬਲੀ ਕਿਹਾ, ਔਰ ਹੁਣੇ ਉਹ ਸ਼ਬਦ ਸ਼ੁਰੂ ਕਰਨਾ ਸੀ।
ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੋ ਖੜੋਆ।
ਵਿੱਚੇ ਇਸ ਸਰੀਰ ਦੇ ਵਿੱਚ ਹੀ ਸਤਿਗੁਰੂ ਪ੍ਰਗਟ ਹੋ ਗਿਆ, ਵੱਡਾ ਵੱਡਾ ਭਲਵਾਨ, ਫਿਰ ਇਹਨਾਂ ਦੀ ਪੰਜਾਂ ਦੀ ਕੱਖ ਨਹੀਂ ਚੱਲੀ।
ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚੇ ਦੋ ਖੜੋਆ।
ਕੀ ਹੋ ਗਿਆ? ਪਹਿਲਾਂ ਮੇਰੀ ਸਿਹਤ ਹੀ ਬਣ ਗਈ, ਮੈਂ ਆਪ ਹੀ ਭਲਵਾਨ ਹੋ ਗਿਆ, ਰੋਗ ਸੋਗ ਸਭ ਮਿਟ ਗਏ। ਅਤੇ ਨਹੀਂ ਵੀ ਮੈਂ ਕਦੀ ਕੁ ਬਿਮਾਰ ਹੋ ਜਾਂਦਾ, ਜਾਂ ਮੈਨੂੰ ਕਦੀ ਆ ਜ਼ੁਕਾਮ ਹੋ ਜਾਂਦਾ ਮੈਂਡਕੀ ਨੂੰ, ਜਾਂ ਫਲਾਂ ਆ ਗਿਆ ਜੇ ਸਿਰ ਦਿਖਣ ਲੱਗ ਪਿਓ, ਕਹਿੰਦਾ ਨਿਤ ਨਵਾਂ ਨਾ ਰੋਹ। ਆ ਹੈ ਨਾਮ ਪਾਰਸ ਕਲਾ ਗੁਰਮੰਤਰ ਦੀ, ਕੋਈ ਜਪ ਕੇ ਦੇਖ।
ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੋ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ
ਨਵਾਂ ਨਰੋਆ ਦੇਨ ਰਾਇਣ। ਹੁਣ ਇੱਥੇ ਲਗਾਤਾਰ ਨਹੀਂ ਸਮਝ ਨਾ ਮੈਂ ਡਰ ਜਾਓ, ਦੇਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਡੈਥਲੈਸ ਹੋ ਗਿਆ ਪਰ ਧਿਆਉਣਾ। ਜਪਣਾ ਨਹੀਂ ਉੱਥੇ, ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਹੈ ਰੱਬ ਹੀ ਬਣ ਗਿਆ, ਉਹਦੇ ਵਿੱਚ ਹੀ ਮਿਲ ਗਏ। ਇਸ ਕਰਕੇ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਟੋਆ ਆਪਣੇ ਚਰਨ, ਉਹਦੇ ਵੀ ਚਰਨ ਵੀ ਗੁਰਮੰਤਰ ਹੈ, ਛੁੱਟਣਾ ਵੀ ਅਸੀਂ ਗੁਰਮੰਤਰ ਜਪ ਕੇ ਹੈ, ਕਿਉਂਕਿ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਤੋ ਇਹ ਜਿਹੜਾ ਗੁਰਮੰਤਰ ਦਾ ਜਪਣਾ, ਇਹਦੇ ਨਾਲ ਅਸੀਂ ਛੁੱਟਣਾ, ਤੇ ਸ਼ਬਦ ਇੱਥੋਂ ਸ਼ੁਰੂ ਕਰਦੇ,
ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਸ।
ਹੁਣ ਚਰਨ ਸਾਫ਼ ਹੋ ਗਏ, ਕਿਹੜੇ ਚਰਨ?
ਛੁਡਾਏ ਲਿਓ
ਔਰ ਮਾਇਆ ਤੂੰ ਛੁਡਾਏ
ਲਿਓ ਮਹਾਬਲੀ ਤੇ ਆਪਣੇ ਚਰਨ ਪਰਾਸ। ਏਕ ਨਾਮ
ਏਕ
ਏਕ ਨਾਮ ਦਿਓ ਮਨ ਮੰਤਾ ਦਿਲ ਸੇ ਆਕਤ ਹੋ ਜਾਤੇ। ਏਕ ਨਾਮ ਦਿਓ ਮਨ ਮੰਤਾ ਦਿਲ ਸੇ ਆਕਤ ਹੋ ਜਾਤੇ।
ਇਹ ਰਹਾਉ ਨਹੀਂ ਹੈ, ਬਹੁਤ ਉੱਚੀ ਸਟੇਜ ਹੈ, ਜਦੋਂ ਅੰਦਰੇ ਮਿਲ ਗਿਆ ਮਾਇਆ ਪਰੇ ਹੋ ਗਈ। ਹੁਣ ਰਹਾਉ ਦੀ ਤੁਕ ਚਾਹੇਗੀ, ਉਹ ਤੁਕ ਐਸੀ ਹੈ ਜਿਹੜੀ ਸਿੱਧੀ ਹੀ ਸਾਨੂੰ ਜਪਣਾ ਲਾ ਦੇ। ਉਹ ਫਿਰ ਜਿਹੜੀ ਜਿੱਦੀ ਕਹੇਗੀ ਵੀ ਤੁਸੀਂ ਕੀਰਤਨ ਦਾ ਲਫ਼ਜ਼ ਮੈਂ ਤੁਹਾਨੂੰ ਦੇ ਰਿਹਾ ਵਾਂ, ਤਾਂ ਧੋਖਾ ਖਾ ਕੇ ਤੁਸੀਂ ਗਾਉਣ ਵਜਾਉਣ ਲੱਗ ਪਿਓ। ਕਿਹੜਾ ਕੀਰਤਨ ਕਰਨਾ ਜਿਹਦੇ ਨਾਲ ਛੁੱਟਣਾ ਹੈ? ਰਹਾਉ ਦੀ ਤੁਕ ਆ ਰਹੀ ਹੈ,
ਸਤਿਗੁਰੇ ਪੂਰੇ
ਕੋਈ ਕੀਰਤਨ ਕਰੀ, ਨਾਮ ਜਪਣਾ ਹੀ ਕੀਰਤਨ ਹੈ।
ਹਰੇ ਹਰੇ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤੇ
ਗਾਤੇ ਗਤੀ ਮੇਰੀ ਹੋ ਗਈ।
ਹਰੇ ਹਰੇ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤੇ।
ਰਹੋ ਭਗਤਾਂ ਨੂੰ ਇਹੋ ਜਿਹੀ ਦਾਤ ਦਿੰਦਾ ਹੈ, ਭਗਤੀ ਜਿਹੜੀ ਕਰਨ ਵਾਲੇ ਉਹਨਾਂ ਨੂੰ ਇਹੋ ਜਿਹਾ ਕੀਰਤਨ ਦਿੰਦਾ ਹੈ। ਬਾਕੀਆਂ ਨੂੰ ਕੋਈ ਗਾਵੇ ਰਾਗੀ ਨਾਦੀ, ਪਰ ਉਹ ਉਹਨੂੰ ਕੀਰਤਨ ਕਹਿਣਗੇ। ਪਰ ਹਰ ਹਰ ਕੀਰਤਨ ਸਾਨੂੰ ਦਿੱਤਾ, ਨਾਮ ਜਪਣਾ ਹੀ ਕੀਰਤਨ ਹੈ। ਆਪਣੇ ਅੰਗ ਦਾ ਨਾਲ ਨਾ ਲਿਆ ਆਪਣਾ ਐਨ, ਜਿੱਦਾਂ ਅੰਗੀਕਾਰ ਪਤਾ ਕੌਣ ਹੁੰਦਾ? ਅੰਗੀਕਾਰ ਉਹ ਹੁੰਦਾ ਕਦੀ 26 ਜਨਵਰੀ ਨੂੰ ਉਹ ਜਿਹੜਾ ਦਿੱਲੀ ਜਲੂਸ ਨਿਕਲਦਾ ਨਾ, ਉਹ ਜਿਹੜਾ ਪ੍ਰੈਜੀਡੈਂਟ ਹੁੰਦਾ ਨਾ, ਉਹ ਦੇਖੋ ਰੇ ਕਿੱਡਾ ਬੁੱਢਾ ਭਿੱਚ ਹੁੰਦਾ, ਉਹਨੂੰ ਰੱਬ 'ਚ ਬਿਠਾ ਕੇ ਲਿਆਉਂਦੇ ਆ, ਹੱਥ ਵੀ ਕੱਪਦੇ ਸਾਰੇ, ਪਰ ਉਹਦੇ ਅੰਗੀਕਾਰ ਤੁਹਾਨੂੰ ਪਤਾ ਕਿਹੜੇ ਕਿਹੜੇ ਤਕੜੇ ਘੋੜ ਸਵਾਰ ਲਾਗੇ ਚੰਡਿਆ ਹੈ ਸਰ, ਇਹ ਜੀ ਉਹਦੇ ਅੰਗੀਕਾਰ। ਏਦਾਂ ਅਸੀਂ ਰੱਬ ਦੇ ਅੰਗੀਕਾਰ ਆ,
ਅੰਗੀਕਾਰ ਰੱਬ ਆਪਣੇ ਭਗਤਨ ਕੀ ਰਾਖੀ ਪਾਤੇ।
ਉਹਨਾਂ ਦੀ ਪੱਤ ਰੱਖ ਲਈ, ਕੰਨਾ ਆਏਗਾ ਫਾਲਤੂ, ਲੇਕਿਨ ਪੋਇਟਰੀ ਦਾ ਪਿਛਲਾ ਕਾਫੀਆ ਮਿਲਣ ਲਈ ਗਾਤ ਮਾਤ ਪਾਤ ਉਹ ਰੱਖਿਆ, ਮਤਲਬ ਇਹਦਾ ਪੱਤ ਰੱਖਣੀ।
ਅੰਗੀਕਾਰ ਰੱਬ ਆਪਣੇ ਭਗਤਨ ਕੀ ਰਾਖੀ ਪਾਤੇ। ਨਾਨਕ ਚਰਨ
ਸੁੱਖ ਇਹ ਨਹੀਂ ਵੀ ਉਹਨਾਂ ਨੂੰ ਸੁੱਖ ਮਿਲ ਜਾਂਦਾ ਜ਼ਿੰਦਗੀ ਦਾ, ਸੁੱਖ ਮਿਲ ਗਿਆ, ਪਿਓ ਦਾ ਗਾਟਾ ਲੱਥ ਕੇ ਥਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ, ਦਿੱਲੀਓਂ ਲਿਆ ਕੇ ਛੋਟੇ ਜਿਹੇ ਸਾਹਿਬਜ਼ਾਦੇ ਦੇ ਮੋਹਰੇ ਗੁਰੂ ਗੋਬਿੰਦ ਸਿੰਘ ਨੂੰ ਸੁੱਖ ਮਿਲਿਆ। ਪਿਓ ਦਾ ਗਾਟਾ ਸਾਹਮਣੇ ਵੱਢ ਕੇ ਆ ਜਾਣਾ ਥਾਲ ਦੇ ਵਿੱਚ, ਔਰ ਫਿਰ ਸਾਰਾ ਅਨੰਦਪੁਰ ਸਾਹਿਬ ਉੱਜੜ ਜਾਣਾ, ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਚੂਜ ਗਏ, ਕੋਈ ਨੀਆਂ ਚੁਣੇ ਗਏ, ਕੁਝ ਕੀਤਾ, ਔਰ ਸਾਰੀ ਮਾਂ ਮਰ ਗਈ, ਪਿਓ ਮਾਰ ਸੁੱਟਿਆ, ਸਾਨੂੰ ਸੁੱਖ ਮਿਲਿਆ। ਇਸੇ ਕਰਕੇ ਸੁੱਖ ਦੇ ਸਦਾ ਖੱਖੇ ਨੂੰ ਆਂਕੜ ਹੋਏਗਾ, ਹਾਈਲਾਈਟ ਕੀਤਾ ਸੁੱਖ, ਬਾਹਰਲਾ ਉਹਨਾਂ ਨੂੰ ਕੋਈ ਨਹੀਂ ਪਾਉਂਦਾ ਇਹ ਚੀਜ਼ਾਂ। ਇਹ ਸੁੱਖ ਅਤੇ ਦੁੱਖ ਸਦਾ ਹੀ ਔਂਕੜ ਜਿੱਥੇ ਆ ਜਾਣ, ਕਈ ਥਾਂ ਬਗੈਰ ਔਂਕੜ ਤੋਂ ਵੀ ਆਇਆ, ਉਦੋਂ ਉੱਥੇ ਬਾਹਰਲਾ ਦੁੱਖ। ਇਹ ਕਮਾਲ ਹੈ ਬਾਣੀ ਦੀ ਬੰਦਿਸ਼, ਮਜਾਲ ਹੈ ਇੱਕ ਥਾਂ ਵੀ ਕੋਈ ਗਲਤੀ ਕਰ ਗਏ ਹੁਣ, ਆਹਾ ਜਿੱਥੇ ਦੁੱਖ ਦੇ ਖੱਖੇ ਨੂੰ ਔਂਕੜ ਨਾ ਹੋਊਗਾ ਉਹ ਬਾਹਰਲਾ ਸਾਡਾ ਦੁੱਖ, ਜਿੱਥੇ ਦੁੱਖ ਦੇ ਖੱਖੇ ਨੂੰ ਔਂਕੜ ਆ ਜਾਏ ਉਹ ਹਾਈਲਾਈਟ ਕੀਤਾ ਵੀ ਇਹ ਹੈ ਜਨਮ ਮਰਨ ਦਾ ਦੁੱਖ। ਤੇ ਸੁੱਖ ਹੈ ਆ ਜਿਹੜਾ ਜਪੇ ਮਨ ਨਾਮ ਹਰੀ ਹੋਵੇ ਸਰਬ ਸੁਖੀ, ਜਪੇ ਮਨ ਨਾਮ ਹਰੀ ਹੋਵੇ ਸਰਬ ਸੁਖੀ। ਇਹ ਸੁੱਖ ਅੰਦਰ ਲਾਇਆ ਤੋ ਸੁਖ ਅੰਗੀ ਕਾਰ ਪ੍ਰਭ ਆਪਣੇ, ਅੰਗੀਕਾਰ ਕੀਓ ਪ੍ਰਭ ਆਪਣੇ, ਇਹ ਭਗਤਾਂ ਕੀ ਰਾਖੀ ਪਾਤੇ, ਨਾਨਕ ਚਰਨ ਗਏ ਪ੍ਰਭ ਆਪਣੇ, ਸੁਖ ਪਾਇਓ ਦਿਨ ਰਾਤੇ, ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤੇ, ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤੇ। ਪੰਨਾ 336 ਦੇ ਉੱਤੇ ਦੇਖੋ ਕਬੀਰ ਭਗਤ ਜੀ ਗੱਜਣ ਲੱਗੇ ਆ, ਕਬੀਰ ਸਾਹਿਬ ਦਾ ਸ਼ਬਦ ਆ ਰਿਹਾ ਹੈ ਔਰ ਉਹਦੀ ਅਸੀਂ ਅਖੀਰਲੀ ਲਾਈਨ ਪਹਿਲਾਂ ਪੜਾਂਗੇ। ਪੰਨਾ 336 ਸੀਰੀਅਲ ਨੰਬਰ 11, ਇਹਦੇ ਉੱਤੇ ਉਸ ਭਗਤ ਦਾ ਮਿਡਲ ਦੇ ਵਿੱਚ ਮਾਰਕ ਕੀਤਾ ਅਸੀਂ ਹਾਈਲਾਈਟ, ਅਸੀਂ ਕਿੱਦਾਂ ਛੁੱਟੀਏ। ਕਬੀਰ ਸਾਹਿਬ ਕਹਿੰਦੇ ਵੀ ਬੜੇ ਬੜੇ ਹਿੰਦੂਆਂ ਦੇ ਤੀਰਥ ਹੈ, ਹਰਿਦੁਆਰ ਹੈ, ਪਤਾ ਨਹੀਂ ਕਿੰਨੇ ਕੁ ਤੀਰਥ ਹੈ, ਕੀ ਮੈਂ ਇਹਨਾਂ 'ਤੇ ਜਾ ਕੇ ਨਾਵਾਂ, ਜੋ ਛੁਟਕਾਰਾ ਦੱਸੇ ਹੈ ਵੇਦਾਂ ਸ਼ਾਸਤਰਾਂ 'ਚ, ਇਹਨਾਂ ਤੀਰਥਾਂ ਦੀ ਐਡੀ ਮਹੱਤਵ ਸਾਡੇ ਕੋਲ, ਅੱਜ ਕੱਲ੍ਹ ਅੰਮ੍ਰਿਤਸਰ, ਮੁਕਤਸਰ ਸਾਹਿਬ, ਹੇਮਕੁੰਟ, ਪਤਾ ਨਹੀਂ ਕਿੰਨੇ ਕੁ ਸਾਡੇ ਤੀਰਥ ਬਣ ਗਏ ਹੁਣ ਮੁਕਤੀ ਦੇਣ ਲਈ ਜਾਂ ਉੱਥੇ ਨਹਾਉਣ ਧੋਣ ਲਈ। ਇਸ ਸ਼ਬਦ 'ਚ ਐਸਾ ਕੱਟਿਆ ਕਬੀਰ ਸਾਹਿਬ ਨਾ, ਕਹਿੰਦਾ ਛੁੱਟੇਗਾ ਨਹੀਂ ਤੂੰ, ਭਾਵੇਂ ਬਾਬੇ ਨਾਨਕ ਨੇ ਬਥੇਰਾ ਕਹਿਤਾ ਸਾ ਨਹਾਵਣ ਚੱਲੇ ਤੀਰਥੀ ਮਨ ਖੋਟੇ, ਉਹ ਤਾਂ ਉੱਦਾਂ ਦੇ ਨਿਕਲੇ ਬਾਹਰ, ਸਾਧ ਭਲਿਆਂ ਨਾਲ ਨਹਾਤੇ ਆ ਚੋਰ ਸੇ, ਸਾਨੂੰ ਡੱਕੇ ਆ ਮਹੱਲੇ ਪਹਿਲੇ ਨਾ, ਪਰ ਕੀ ਮਜਾਇਆ ਲਿਆ ਉਹਨੇ ਤਾਂ ਸੁਣ ਜੇ, ਹਾਂ ਅੰਮ੍ਰਿਤਸਰ ਦਾ ਇਸ਼ਨਾਨ ਅਰਦਾਸ ਚ ਪਾਤਾ। ਇਹ ਐਡੀ ਹਮਾਕਤ ਹੋ ਰਹੀ ਹੈ ਵੀ ਸਾਰੀ ਸਾਡੀ ਸਿੱਖ ਕੌਮ ਨੂੰ ਬੁੱਧੂ ਬਣਾਇਆ ਜਾ ਰਿਹਾ। ਅਰਦਾਸ ਚ ਪਾਓ ਜੀ ਸਦਕੇ, ਪਰ ਉਹ ਲਫ਼ਜ਼ ਤੇ ਨਾ ਪਾਓ ਜਿਹੜੇ ਕਿ ਮਨਾ ਹੈ, ਹੋਰ ਕਿਸੇ ਸ਼ੇਪ ਚ ਪਾ ਦਿਓ ਵੀ ਪੰਥ ਦੀ ਇੱਕ ਜਮਾਇਤ ਹੈ, ਇਕੱਠੀ ਆ, ਇੱਥੇ ਜ਼ਰੂਰ ਆਓ, ਇਕੱਠ ਹੈ ਸਾਡਾ, ਹੋਰ ਕੁਛ ਸਾਰਾ ਕੁਛ ਪਾ ਦਿਓ, ਪਰ ਤੁਸੀਂ ਸਾਨੂੰ ਸਿੱਧਾ ਹੀ ਜੋ ਬਾਣੀ 'ਚ ਕਿਹਾ ਉਹਦੇ ਕੋਈ ਹੋਰ ਤੁਹਾਨੂੰ ਤਰੀਕਾ ਨਹੀਂ ਮਿਲਦਾ ਉੱਥੇ ਲੋਕਾਂ ਨੂੰ ਸੱਦਣ ਲਈ? ਕਈ ਤਰੀਕੇ ਹੈ, ਲੇਕਿਨ ਉਹ ਅੰਮ੍ਰਿਤਸਰ ਦਾ ਇਸ਼ਨਾਨ ਸਾਰਾ ਕੁਛ ਸਾਰਾ ਸਾਡੇ ਨਾਲ ਐਡਾ ਧੋਖਾ ਹੋ ਰਿਹਾ। ਬਾਣੀ ਕਹਿ ਰਹੀ ਹੈ ਕਹੋ ਕਬੀਰ ਛੁੱਟਣ ਨਹੀਂ, ਇਹਨਾਂ ਤੀਰਥਾਂ ਨਾਲ ਨਹੀਂ ਛੁੱਟੇਗਾ, ਅਖੀਰਲੀ ਧੋਖਾ ਨਹਾਵਣ ਕੋ ਤੀਰਥ ਗਣੇ, ਵੀ ਨਹਾਉਣ ਲਈ ਬੜੇ ਤੀਰਥ ਬਣਾਏ ਹੈ ਇਹਨਾਂ, ਨਹਾਵਣ ਕੋ ਤੀਰਥ ਗਣੇ ਮਨ ਬੌਰਾ ਰੇ, ਇਹ ਬੌਰੇ ਆਦਮੀ ਕਰਦੇ ਹੈ। ਮਹਾਰਾਜ ਨੇ ਵਿੱਚ ਟੋਕ ਲਾਈ ਆ ਕਬੀਰ ਸਾਹਿਬ ਨੇ, ਨਾਵਨ ਕੋ ਤੀਰਥ ਗਣੇ ਮਨ ਬੌਰਾ ਰੇ, ਉਹ ਪੂਜਣ ਕੋ ਬੜੇ ਬੜੇ ਦੇਵਤੇ ਪੂਜਣ ਹੀ ਰੱਖੇ ਹੈ, ਉੱਤੇ ਹਾਥੀ ਦਾ ਸਿਰ ਹੈ, ਉੱਥੇ ਹਾਥੀ ਦਾ ਸਿਰ ਹੈ, ਗਣੇਸ਼ ਮਹਾਰਾਜ ਜਿਹੜੇ ਦੁੱਧ ਪੀਂਦੇ ਸੀ ਪਿੱਛੇ ਜੇ, ਉੱਤੇ ਹਾਥੀ ਦਾ ਸਿਰ ਹੈ, ਥੱਲੇ ਧੋਤੀ ਪਵਾਈ ਹੈ, ਥੱਲੇ ਬੰਦੇ ਦਾ ਤਾੜ ਹੈ, ਤੇ ਸਵਾਰੀ ਪਤਾ ਕਹਿੰਦੀ ਹੈ ਐਡਾ ਵੱਡਾ ਹਾਥੀ ਦਾ ਸਿਰ ਬੰਦਾ ਸਾਰਾ, ਤੇ ਚੂਹੇ ਦੀ ਸਵਾਰੀ ਬਣਾਈ ਉੱਥੇ ਚੂਹੇ ਤੇ ਬਿਠਾ ਲਿਆ। ਕਈ ਜਾ ਕੇ ਦੇਖਦਾ ਤੁਸੀਂ ਤੇਰਾ, ਉਹ ਕਬੀਰ ਸਾਹਿਬ ਦੇਖ ਰਹੇ ਸੀ ਸਭ ਕੁਛ, ਉਹ ਕਹਿੰਦੇ ਜਿਹੜੇ ਪੂਜਦੇ ਆ ਦੇਵਤੇ ਵੀ ਸਤਿਗੁਰ ਤੇ ਮੇਰਾ ਜਾਗਦਾ ਹੈ ਸਰਾ, ਸਤਿਗੁਰ ਜਾਗਦਾ ਹੈ ਦਿਓ, ਭੁੱਲੀ ਜਿਹੜੀ ਇਹ ਮਾਲਣੀ ਪੂਜਾ ਕਰਨ ਵਾਲੇ ਆ ਇਹ ਇਉਂ ਭੁੱਲਦੇ ਹੈ ਵੀ ਬੰਗਲਾ ਸਾਹਿਬ 'ਚ ਜਿੰਨੇ ਹਾਰ ਚੜ੍ਹਦੇ ਆ ਨਾ, ਮੇਰਾ ਖਿਆਲ ਹੈ ਕੋਈ ਪਤਾ ਨਹੀਂ ਹੈ ਕਿੰਨੇ ਕੁ ਹਾਰ ਆ ਚੜ੍ਹਦੇ ਜਾ ਕੇ ਗ੍ਰੰਥ ਸਾਹਿਬ 'ਤੇ, ਉਹਨਾਂ ਹਾਰਾਂ ਨੂੰ ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ ਸ਼ਬਦ ਆਪ ਦੇਖੋ, ਅਸੀਂ ਉਸ ਉਦਾਹਰਨ ਤੇ ਆਉਣਾ ਜਿੱਥੇ ਕਬੀਰ ਸਾਹਿਬ ਨੇ ਟੋਕ ਲਾਈ ਹੈ ਵੀ ਇਹ ਮੂਰਤੀ ਦੀ ਪੂਜਾ ਕਰਕੇ ਅੱਗੇ ਲੱਡੂ ਰੱਖ ਕੇ ਚਲੇ ਗਏ ਆ, ਹੋਰ ਸਾਰਾ ਕੁਛ ਭਾਂਤ ਦਹੀਂ ਚੌਲ ਸਭ ਕੁਛ ਰੱਖ ਕੇ ਚਲੇ ਗਏ ਆ, ਤੇ ਉਹ ਮੂਰਤੀ ਦੇ ਮੂੰਹ ਚ ਤੇ ਸਵਾਹ ਪਈ ਆ, ਉਹਦੇ ਲਾਗਿਓਂ ਚੂਹੇ ਖਾ ਗਏ, ਮੂਰਤੀ ਦੇ ਪਿੱਛੋਂ ਚੂਹੇ ਨਿਕਲੇ, ਉਹ ਸਾਰਾ ਕੁਛ ਖਾ ਗਿਆ। ਉਹ ਸ਼ਬਦ ਲਿਖੇ ਆ ਇਸ ਮੂਰਤ ਕੇ ਮੁਖਛਾਰ,
ਜਿਸ ਮੂਰਤ ਅਗਰ ਤੁਸੀਂ ਕਹਿੰਦੇ ਹੋ ਕਬੀਰ ਸਾਹਿਬ ਡੰਕੇ ਦੀ ਚੋਟ ਨਾ ਕਹਿ ਰਹੇ, ਤੁਸੀਂ ਕਹਿੰਦੇ ਹੋ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਪਾਤਸ਼ਾਹਾਂ ਦੀ ਜੋਤ ਹੈ, ਉਸੇ ਤਰ੍ਹਾਂ ਮੂਰਤੀ ਨੂੰ ਆਪ ਸ਼ਬਦ ਕਹਿ ਰਿਹਾ ਵੀ ਜੇ ਇਹ ਮੂਰਤ ਸੱਚੀ ਹੈ, ਇਹਦੀ ਤੇ ਛਾਤੀ ਤੇ ਪੈਰ ਰੱਖ ਕੇ ਘੜਨਾ ਰਹਿਣਾ, ਉਹਨੂੰ ਥੋੜੇ ਮਾਰ ਮਾਰ ਕੇ ਛਾਤੀ ਨੂੰ ਘੜਿਆ, ਇਹ ਤੁਹਾਡੇ ਮੰਦਰ ਚ ਆਣ ਕੇ ਹੀ ਖਰਾਬ ਹੋ ਗਈ। ਇਹ ਜਿਹੜੇ ਗ੍ਰੰਥ ਸਾਹਿਬ ਬਣਦੇ ਹੈ ਅੰਮ੍ਰਿਤਸਰ ਜਾ ਕੇ ਦੇਖੋ, ਉਹ ਬੁਰਾ ਹਾਲ ਹੈ ਕਿ ਕਾਗਜ਼ ਜਦੋਂ ਕਰਦੇ ਜਦੋਂ ਦਿੰਦੇ ਹੈ ਉਦੋਂ ਚਾਰ ਪੰਜ ਕਿਉਂਕਿ ਪੌੜੀਆਂ ਤੇ ਰੱਖੀਆਂ ਨਹੀਂ ਹੁੰਦੀਆਂ, ਇੰਨੇ ਗ੍ਰੰਥ ਸਾਹਿਬ ਹੁੰਦੇ, ਚਾਰ ਪੰਜ ਗ੍ਰੰਥ ਸਾਹਿਬ ਥੱਲੇ ਰੱਖ ਕੇ ਕਹਿੰਦੀ ਜੀ ਤੁਹਾਨੂੰ ਵਧੀਆ ਮਾਲ ਦਿੰਦੇ ਹੈ, ਉੱਤੋਂ ਲਾ ਕੇ ਉਹ ਫਿਰ ਗ੍ਰੰਥ ਸਾਹਿਬ ਉਹਨੂੰ ਫਿਰ ਪੱਤਰੇ ਨੇ ਚੜ ਦੇਖੋ ਜੀ ਕਿੰਨਾ ਪੱਤਰਾ ਗੁਰੂ ਨੂੰ ਪੜ੍ਹ ਕੇ ਵੇਚ ਕੇ ਆਉਣ, ਔਰ ਜਿਹੜਾ ਤੁਸੀਂ ਗੁਰੂ ਮੰਨਦੇ ਹੋ ਉਹਨੂੰ ਪੱਤਰਿਆਂ ਨੂੰ ਆ ਸਾਰਾ ਦੇਖ ਕੇ, ਇਹ ਜਦੋਂ ਉਹ ਬੰਦੇ ਦੇ ਹੱਥ 'ਚ ਆ ਜਾਂਦਾ ਨਾ, ਉਹ ਫਿਰ ਕਹਿੰਦਾ ਜੀ ਮੈਂ ਇਹਨੂੰ ਜੇ ਬੱਸ 'ਚ ਜਾਣਾ ਹੈ ਨਾ ਆਪਣੇ ਪਿੰਡ, ਅਤੇ ਮੈਂ ਬੱਸ ਦੇ ਵਿੱਚ ਉਹ ਸਿਰ 'ਤੇ ਹੀ ਚੱਕੀ ਰੱਖਣਗੇ, ਅਸੀਂ ਇੰਡੀਆ ਤੋਂ ਜਹਾਜ਼ 'ਚ ਚੱਕੇ ਦੇਖੇ ਗ੍ਰੰਥ। ਮੈਂ ਤੁਹਾਨੂੰ ਚੀਜ਼ ਉਹ ਦੱਸਦਾ ਹਾਂ, ਉਹ ਕਹਿੰਦੇ ਜੀ ਇਹਦਾ ਅਦਬ ਹੈ, ਥੱਲੇ ਨਹੀਂ ਅਸੀਂ ਜਾ ਸਕਦੇ, ਗੋਦ 'ਚ ਨਹੀਂ ਰੱਖ ਸਕਦੇ ਉਹ, ਤੇ ਸਾਰੇ ਅਸੀਂ ਆਪ ਕਰਦੇ ਰਹੇ ਕਿਸੇ ਨੇ ਕੀ। ਅਸੀਂ ਜੇ ਕਿਸੇ ਨੇ ਗ੍ਰੰਥ ਸਾਹਿਬ ਦੀ ਬੀੜ ਲਿਆਉਣੀ ਅਸੀਂ ਕਾਰ 'ਚ ਕਿਸੇ ਨੂੰ ਦੇਣੀ, ਕਹਿਣਾ ਕੱਚਾ ਪਹਿਲਾਂ ਅੱਗੇ ਰੁਮਾਲਾ ਰੱਖ ਪਹਿਲਾਂ ਆਪਣੇ ਪੱਟਾਂ ਦੇ ਉੱਤੇ, ਉੱਤੇ ਬੀੜ ਰੱਖ ਸਾਰਾ ਜਾਂ ਸਿਰ 'ਤੇ, ਔਰ ਕਈਆਂ ਨੇ ਸਿਰ 'ਤੇ ਹੀ ਚੱਕੀ ਰੱਖਣੀ ਸਾਰੀ ਬਾਤ 'ਚ। ਆ ਪਿੱਛੇ ਜਿਹਾ ਇਹ ਸਾਰੀਆਂ ਚੀਜ਼ਾਂ ਹੋਈਆਂ ਜਦੋਂ ਅੱਤਵਾਦੀਆਂ ਦਾ ਜ਼ੋਰ ਹੋ ਗਿਆ, ਕਿਉਂਕਿ ਉਹ ਸਖ਼ਤ ਇਹਦੇ ਪੁਜਾਰੀ ਹੈ। ਉਹ ਜਿਸ ਵੇਲੇ ਗ੍ਰੰਥ ਸਾਹਿਬ ਉੱਥੋਂ ਵੀ ਉੱਥੇ ਉਹਨਾਂ ਨੂੰ ਨਹੀਂ ਖਾ ਗਿਆ ਜਿਹਨਾਂ ਦੇ ਪੈਰ ਥੱਲੇ ਰੱਖਿਆ, ਸਾਡੇ ਬੱਚਿਆਂ ਲਈ ਹਵਾ ਬਣਾਤਾ ਜੇ ਲਾਗੇ ਵੀ ਚਲੇ ਜਾਣ ਪੱਤਰ ਵੀ ਛੱਡ ਦੇਣ, ਤੇ ਉਹ ਗੁਰੂ ਬੇਅਦਬੀ ਕਰ ਦਿੱਤੀ, ਉੱਥੇ ਨਹੀਂ ਬੇਅਦਬੀ ਹੁੰਦੀ। ਇਸੇ ਤਰ੍ਹਾਂ ਮੂਰਤੀ ਘੜਨ ਵਾਲੇ ਨੂੰ ਕਬੀਰ ਸਾਹਿਬ ਕਹਿੰਦੇ ਤੇਰੀ ਮੂਰਤੀ ਉਸ ਘੜਨ ਵਾਲੇ ਨੂੰ ਕਿਉਂਕਿ ਖਾ ਗਈ, ਜੇ ਮੂਰਤ ਸੱਚੀ ਹੈ ਉਹ ਘੜਨ ਵਾਲੇ ਨੇ ਜਿਹਨੇ ਇਹਦੀ ਛਾਤੀ ਤੇ ਪੈਰ ਰੱਖ ਕੇ ਤੇ ਸੁੰਬੇ ਦੇ ਨਾਲ ਥੋੜਾ ਮਾਰ ਮਾਰ ਇਹਦੇ ਨਕਸ਼ ਨੈਣ ਬਣਾਏ ਆ, ਤੂੰ ਉਹ ਮੂਰਤੀ ਲਿਆ ਕੇ ਮੰਦਰ 'ਚ ਖੜਾ ਕਰਕੇ ਉਹਨੂੰ ਪੂਜਣ ਡਿਆ, ਤੇ ਰੱਬ ਕਿੱਥੇ? ਇਸ ਤਰ੍ਹਾਂ ਪੂਜਣ ਕੋ ਬਹੁ ਦੇ ਬੜੇ ਬੜੇ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਤੂੰ ਪੂਜ ਰਿਹਾ, ਤੀਰਥਾਂ ਪਾਣੀਆਂ 'ਚ ਨਾ ਰਿਹਾ, ਤਾਂ ਕਬੀਰ ਸਾਹਿਬ ਇੱਥੋਂ ਸ਼ੁਰੂ ਕਰਦੇ ਹੈ, ਕਹਿੰਦਾ ਇਸ ਜ਼ਹਿਰ ਤੂੰ ਬਚ ਜਾ। ਅਸੀਂ ਇਹ ਟਿਊਨ ਰੱਖੀ ਹੈ ਬਚ ਜਾ ਮੋੜ ਤੂੰ ਪਈ, ਕੀ ਕਰ ਹਾਰੇ ਰਾਤ ਰੱਬ ਦੇ ਨਾਂ 'ਚ ਰਚਿਆ ਜਾ।
ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ,
ਹਰ ਪਾਲ 'ਚ ਬੋਰਾ ਮਨ ਬਣਾਉਣਗੇ। ਹੁਣ ਦੇਖੋ ਤੁਸੀਂ
ਵੇਖੇ ਬਾਟ ਹਰੇ ਰਾਤ,
ਸਭ ਬੋਲੋ
ਵੇਖੇ ਬਾਟ ਹਰੇ ਰਾਤ।
ਵੇਖੇ ਕਹਿੰਦੇ ਪੂਜਾ ਦੇ ਜ਼ਹਿਰ ਦੇ ਢੰਗਾਂ ਤੂੰ ਬਚ ਜਾ, ਜ਼ਹਿਰ ਤੂੰ ਬਚ ਜਾ, ਇਹ ਕੋਈ ਅੰਮ੍ਰਿਤ ਨਹੀਂ, ਕੋਈ ਕੁਛ ਨਹੀਂ ਹੈ, ਜ਼ਹਿਰ ਹੀ ਜ਼ਹਿਰ ਹੈ ਇਹ ਪੂਜਾ ਦੇ ਢੰਗ।
ਵੇਖੇ ਬਾਟ ਹਰੇ ਰਾਤ,
ਨਿਰਭੈ ਹੋਏ ਨਾ ਹਾਰ ਭਜੇ,
ਮਨ ਬਾਰਾ
ਜਹਾਜ ਸ਼ਬਦ ਵਾਲਾ ਗੁਰਮੰਤਰ ਵਾਲਾ ਗਹਿਓ ਜਿਸ ਜਹਾਜ਼ ਨਾਲ ਤੈਨੂੰ ਪਾਰ ਲਿਜਾਣਾ ਸੀ ਤੂੰ ਉਹਦੇ ਤੇ ਚੜਿਆ ਨੀ ਗਹਿਓ ਕਹਿੰਦੇ ਫੜਨ ਨੂੰ
ਗਹਿਓ ਨਾ
ਅਖੀਰ ਵੀ ਲਾਈਨ ਪਹਿਲਾਂ ਅਸੀਂ ਕਰ ਲਈਏ ਵੀ ਤੇਰੇ ਇਹ ਚਾਲੇ ਚੰਗੇ ਨਹੀਂ ਹੈ ਤੇਰੇ
ਕਹੋ ਕਬੀਰ ਛੂਟਣ ਨਹੀਂ ਕਹੋ ਕਬੀਰ ਛੂਟਣ ਨਹੀਂ ਮਨ ਬਾਰਾ ਮਨ ਬਾਰਾ
ਕਦੇ ਨਾ ਛੁੱਟੇਗਾ
ਛੂਟਣ
ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਸਰਦਾ ਤਾਂ ਸਾਨੂੰ ਪਤਾ ਹੀ ਨਹੀਂ ਰੱਬ ਦੀ ਅਸੀਂ ਸੇਵਾ ਕਿੱਥੇ ਕਰੀਏ ਉਹਨੂੰ ਸਾਨੂੰ ਪਤਾ ਹੀ ਨਹੀਂ ਹਾਂ ਸਾਨੂੰ ਇੰਨਾ ਪਤਾ ਨਾਮ ਜਪਣ ਦਾ ਤੋ ਬਾਣੀ ਚ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਰੱਬ ਕਾ ਨਾਮ ਉਹਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ ਉਹ ਸ਼ਬਦ ਰੂਪ ਹੈ ਉਹਦੀ ਸ਼ਬਦ ਨਾ ਹੀ ਸੇਵਾ ਹੋ ਸਕਦੀ ਹੈ ਬਾਕੀ ਕੰਮ ਹੈ
ਸ਼ਬਦ ਆ ਇਹਦਾ ਮਤਲਬ ਮੇਰੇ ਖਿਆਲ ਜੇ ਸਮਝ ਆ ਜਾਣਾ ਤੇ ਚੰਗਿਆੜੇ ਨਿਕਲਣਾ ਆਪਣ ਫੜਕ ਗਿਆ ਐਡਾ ਵੱਡਾ ਇਹ ਭਗਤ ਤਾਂ ਬਾਬੇ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਬਾਣੀ ਕਬੀਰ ਜੀ ਉਹਦੀ ਆਏਗੀ ਔਰ ਕਦੀ ਵੀ ਕਬੀਰ ਜੀਓ ਤੋਂ ਬਗੈਰ ਨਹੀਂ ਲਿਖਿਆ ਹੋਏਗਾ ਇੰਨਾ ਮਾਣ ਦਿੱਤਾ ਭਗਤਾਂ ਨੂੰ ਹਰ ਵੇਲੇ ਨਾਲ ਜੀਓ ਹੋਏਗਾ ਦੋ ਥਾਂ ਐਸੇ ਹੈ ਜਿੱਥੇ ਕਿ ਜੀਓ ਨਹੀਂ ਲਿਖਿਆ ਉਹ ਅਸੀਂ ਪਿਛਲੀ ਟੇਪਾਂ 'ਚ ਦੱਸ ਸਕਾਂਗੇ ਸਾਡਾ ਵਿਸ਼ਾ ਨਹੀਂ ਹੈ ਪਰ ਜਿਹੜੇ ਵੀ ਭਗਤਾਂ ਨੂੰ ਸਤਿਕਾਰਿਆ ਗਿਆ ਹੈ ਉਹ ਜੀਓ ਕਹਿ ਕੇ ਲਿਖਿਆ ਔਰ ਬਾਬੇ ਨਾਨਕ ਨੇ ਕਹਿਤਾ ਜੇ ਤੂੰ ਭਗਤਾਂ ਨੂੰ ਜੀਓ ਕਰਕੇ ਬੁਲਾਏਗਾ ਨਾ ਤੈਨੂੰ ਜੰਮ ਦੀ ਤਲਬ ਨਹੀਂ ਹੋਏਗੀ ਜੇ ਕੋ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਏ ਇਹ ਜਿਹੜੇ ਵੱਡੇ ਭਗਤ ਹੋਏ ਤੋ ਉਸ ਭਗਤ ਨੂੰ ਅਸੀਂ ਸ਼ੁਰੂ ਤੋਂ ਸਟੱਡੀ ਕਰਨ ਲੱਗੇ ਹੈ
ਕਾਲ ਬੂਤ ਕੀ ਹਸਨੀ ਕਾਲ ਬੂਤ ਕੀ ਹਸਨੀ ਮਨ
ਸ਼ਬਦ ਤੋਂ ਪਹਿਲਾਂ ਇਹਦਾ
ਰਾਸ ਲੈਣ ਲਈ ਕਬੀਰ ਸਾਹਿਬ ਦਾ ਅਲੰਕਾਰ ਸਾਨੂੰ ਸਟੱਡੀ ਕਰਨਾ ਪੈਣਾ ਵੀ ਇਹ ਕੀ ਕਹਿ ਰਹੇ ਨੇ ਕਾਲਬੂਤ ਕੀ ਅਸਤਨੀ ਮਨ ਬਾਵਰਾ ਰੇ ਰਚਨ ਰਚਿਓ ਜਗਦੀਸ਼ ਇਹ ਕੀ ਲਿਖ ਕੀ ਰਹੇ ਨੇ ਜਿਹੜਾ ਹਾਥੀ ਹੈ ਇਹਨੂੰ ਸਭ ਤੋਂ ਜ਼ਿਆਦਾ ਕਾਮ ਦਾ ਰੋਗ ਸਤਾਉਂਦਾ ਔਰ ਮਰਦਾ ਹਾਥੀ ਕਾਮਨਾ ਹੀ ਹੈ ਜਿਹੜਾ ਮਾਨਸ ਹੈ ਇਹ ਹਉਮੇ ਨਾ ਮਰਦਾ ਹੈ ਜਿਹੜਾ ਹਾਥੀ ਹੈ ਕਾਮ ਰੋਗ ਨਾ ਮਰਦਾ ਹੈ ਜਿਹੜਾ ਪਤੰਗਾ ਹੈ ਇਹ ਦ੍ਰਿਸ਼ਟ ਰੋਗ ਨਾਲ ਮਰਦਾ ਹੈ ਦੇਖਣ ਨਾਲ ਲਾਈਟ ਨੂੰ ਦੇਖਿਆ ਨਹੀਂ ਤੇ ਭਵੱਕੜ ਪਏ ਨਹੀਂ ਤੇ ਮਰੇ ਨੇ ਜਿਹੜੀ ਮੱਛੀ ਹੈ ਉਹ ਜੀਭ ਦੇ ਰੋਗ ਨਾਲ ਮਰਦੀ ਹੈ ਕੁੰਡੀ 'ਚ ਮਾਸ ਫਸਿਆ ਹੋਵੇ ਉਹ ਜੀਭ ਨਾ ਸਵਾਦ ਹੁੰਦਾ ਇਹਨੂੰ ਉੱਥੇ ਫਸ ਜਾਂਦੀ ਮੱਛੀ ਜੀਭ ਰੋਗ ਨਾਲ ਮਰਦੀ ਹੈ ਹਾਰਨ ਜਿਹੜਾ ਇਹਨੂੰ ਕੰਨਾਂ ਦਾ ਰੋਗ ਹੈ ਨਾਦ ਸੁਣਨ ਦਾ ਉਹ ਗੰਢਾ ਹੇੜੀ ਦੀ ਸੁਰਤ ਜਦ ਸੁਣਦਾ ਸ਼ਿਕਾਰੀ ਵਜਾਉਂਦਾ ਸਿੱਧਾ ਛਾਤੀ 'ਚ ਤੀਰ ਖਾ ਲੈਂਦਾ ਪਰ ਪਿੱਛੇ ਨਹੀਂ ਹਟਦਾ ਹਰਨ ਦੀ ਮੌਤ ਇਹਦੀ ਹਾਥੀ ਦੀ ਮੌਤ ਔਰ ਪਤੰਗੇ ਦੀ ਮੌਤ ਮੱਛੀ ਦੀ ਮੌਤ ਔਰ ਬੰਦੇ ਦੀ ਮੌਤ ਹਉਮੇ ਨਾ ਹੁੰਦੀ ਹੈ ਜੇ ਕਿਤੇ ਹਉਮੇ ਬੰਦੇ 'ਚ ਨਿਕਲ ਜਾਏ ਇਹ ਡੈਥਲੈਸ ਹੈ ਔਰ ਇਹੋ ਹੀ ਕੰਮ ਗਿਆਨ ਕਰਦਾ ਵੀ ਹਉਮੇ ਮਾਰ ਤੂੰ ਅਮਰ ਹੋ ਜਾਏਗਾ ਇਸ ਕਰਕੇ ਇੱਥੇ ਹਾਥੀ ਨੂੰ ਫੜਨ ਦਾ ਤਰੀਕਾ ਹੀ ਇਹ ਕਬੀਰ ਸਾਹਿਬ ਕਹਿ ਰਹੇ ਵੀ ਜੰਗਲ ਦੇ ਵਿੱਚ ਬਹੁਤ ਡੂੰਘਾ ਟੋਆ ਪੁੱਟ ਲੈਂਦੇ, ਉਹਦੇ ਉੱਤੇ ਫਿਰ ਪਤਲੀ ਜਿਹੀ ਛਿਟੀਆਂ ਛਟੀਆਂ ਪਾ ਕੇ ਨਾ, ਬੜੀ ਹਲਕੀ ਜਿਹੀ ਛੱਤ ਉੱਤੇ ਪੱਤੇ ਪੁੱਤੇ ਪਾ ਕੇ ਐਨ ਲੈਵਲ ਕਰਕੇ ਜ਼ਮੀਨ 'ਤੇ, ਉਹਦੇ ਉੱਤੇ ਇੱਕ ਫਿਰ ਕਾਗਜ਼ਾਂ ਦਾ ਬੁੱਤ ਕਲਬੂਤ ਬਣਾਉਂਦੇ ਆ, ਕਾਲਬੂਤ ਕਹਿੰਦੇ ਆ ਕਲਬੂਤ ਨੂੰ, ਅਤੇ ਸਕੈਲੇਟਨ ਕਲਬੂਤ ਕਹਿੰਦੇ ਸਕੈਲੇਟ ਹਾਥਣੀ ਵਰਗੀ ਸ਼ਕਲ, ਕਾਗਜ਼ਾਂ ਦੀ ਹਾਥਣੀ ਉਸ ਦੇ ਉੱਤੇ ਖੜੀ ਕਰ ਦਿੱਤੀ ਜਾਂਦੀ ਹੈ ਟੈਂਪਰੇਰੀ ਛੱਤ ਦੇ ਉੱਤੇ, ਆਪ ਪਰੇ ਹੋ ਜਾਂਦੇ ਆ। ਉਹ ਹਾਥਣੀ ਦੀ ਸ਼ਕਲ ਦੇਖ ਕੇ ਹਾਥੀ ਕਾਮ ਦੇ ਵੈਗ 'ਚ ਆਉਂਦਾ ਹੈ ਔਰ ਉੱਥੇ ਧੜਮ ਕਰਕੇ ਸਭ ਕੁਛ ਵਿੱਚੇ ਡਿੱਗ ਪੈਂਦਾ ਔਰ ਉੱਥੇ ਟੋਏ 'ਚ ਹੀ ਰਹਿੰਦਾ। ਫਿਰ ਉਹਨੂੰ ਕਈ ਦਿਨ ਉੱਥੇ ਭੁੱਖਾ ਰੱਖਦੇ ਹੈ, ਕਰਕੇ ਅਤੇ ਫਿਰ ਉਹਨੂੰ ਕੱਢ ਕੇ ਸ਼ਹਿਰ 'ਚ ਲਿਜਾਂਦੇ ਹੈ। ਫਿਰ ਉਹਨੂੰ ਸਾਰੀ ਉਮਰ ਉਹ ਅੰਕਸ ਸਹਿਣਾ ਪੈਂਦਾ ਸੀਟ ਦੇ ਉੱਤੇ, ਕਿਉਂਕਿ ਹਾਥੀ ਨੂੰ ਡੰਡੇ ਨਾਲ ਨਹੀਂ ਹਿੱਕਿਆ ਜਾਂਦਾ, ਹਾਥੀ ਨੂੰ ਸੂਆ ਹੁੰਦਾ ਹੈ ਜਿਹੜਾ ਮਹਾਵਤ ਉਹਦੇ ਸਿਰ 'ਚ ਮਾਰਦਾ ਹੈ ਔਰ 'ਚ ਫਿਰ ਖੂਨ ਵੀ ਨਿਕਲਦਾ, ਜ਼ਖਮ ਵੀ ਹੁੰਦਾ। ਪਰ ਆਮ ਇਹ ਹਾਥੀ ਰੱਖਣ ਵਾਲਿਆਂ ਕੋਲੋਂ ਅਸੀਂ ਪੁੱਛਿਆ ਵੀ ਇੰਨੇ ਜ਼ਖਮ ਹੋ ਜਾਂਦੇ ਸਾਰਾ ਦਿਨ ਤੋਰ ਦਿਓ, ਕਹਿੰਦੇ ਜਿਸ ਵੇਲੇ ਤਾਰੇ ਰਾਤ ਨੂੰ ਚੜ੍ਹਦੇ ਆ ਇਹਦੇ 'ਤੇ ਮੇਰਾ ਸਾਰੇ ਜ਼ਖਮ ਠੀਕ ਹੋ ਜਾਂਦੇ ਰਾਤ ਨੂੰ। ਸੋ ਹਾਥੀ ਦਾ ਜਿਹੜਾ ਅੰਕਸ ਦਾ ਸਹਿਣਾ ਕਿਉਂ ਸਹਿਆ, ਕਿਉਂ ਕਾਮ ਪਿੱਛੇ ਗਿਆ ਔਰ ਉੱਥੇ ਕੈਦ ਹੋ ਗਿਆ। ਇੱਥੋਂ ਮਹਾਰਾਜ ਸ਼ੁਰੂ ਕਰਦੀ ਹੈ ਭਈ
ਕਾਲ ਭੂਤ ਕੀ ਹਸਤਨੀ ਮਨ
ਰਚਨ ਰਚੋ ਜਗਦੀ ਉਹਦੀ 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 ਟੋਰੀ ਹੋਈ ਹੈ।
ਹੋਰ ਤੂੰ ਵੱਡਾ ਟੋਪ ਤੇ ਰੱਖ ਕੇ ਕਹਿੰਦੇ ਇਸ ਜ਼ਹਿਰ ਤੂੰ ਬਚ ਜਾਈ।
ਭਜਨ ਕਰ, ਨਿਰਭੈ ਹੈ ਮਾਇਆ ਤੂੰ ਰਹਿਤ, ਨਿਰਭੈ ਨਿਡਰ ਨਹੀਂ ਹੈ ਇੱਥੇ। ਨਿਰਭੈ ਦੇ ਦੋ ਲਫ਼ਜ਼ ਹੋਣਗੇ, ਮਾਇਆ ਤੂੰ ਪਰੇ ਹੋ ਜਾਣੇ ਨੂੰ ਵੀ ਨਿਰਭੈ ਕਿਹਾ ਹੈ। ਸਾਰੀ ਬਾਣੀ 'ਚ ਦੋ ਅਸੀਂ ਕੱਢੇ ਆ ਔਰ ਐਨ ਫਿੱਟ ਬੈਠਦੇ ਆ। ਇੱਥੇ ਨਿਰਭੈ ਇਹ ਨਹੀਂ ਵੀ ਤੂੰ ਰੱਬ ਤੋਂ ਨਿਰਭੈ ਹੋ ਜਾ, ਇੱਥੋਂ ਮਾਇਆ ਤੋਂ ਪਰੇ ਹੋ ਜਾਣੇ ਨੂੰ ਵੀ ਨਿਰਭੈ ਕਿਹਾ ਹੈ। ਇਹ ਸਾਨੂੰ ਤਾਂ ਸਮਝ ਆਈ, ਸਾਨੂੰ ਇੱਥੇ ਲਫ਼ਜ਼ ਫਸ ਗਿਆ ਵੀ ਨਿਰਭੈ ਹੋਏ ਅਤੇ ਸਾਡੇ 'ਤੇ ਬੇਸ਼ਾ ਰੱਬ ਦੇ ਭੈ 'ਚ ਰਹਿਣਾ ਸੀ, ਇਹ ਨਿਰਭੈ ਕਿੱਥਾਂ ਅਸੀਂ ਚੜ੍ਹੇ। ਫਿਰ ਕਬੀਰ ਸਾਹਿਬ ਦੇ ਮੈਂ ਅਸੀਂ ਕਿਹਾ ਵੀ ਚੜ੍ਹੋ, ਪੁਰਾਣੀ ਤੋਂ ਪੁਰਾਣੀ ਹਿੰਦੀ ਦੀ ਡਿਕਸ਼ਨਰੀ ਫੜੋ। ਅਸੀਂ ਦਿੱਲੀ ਫਿਰ ਲਾਇਬ੍ਰੇਰੀ 'ਚ ਗਏ, ਸਾਨੂੰ ਇੱਕ ਬਹੁਤ ਪੁਰਾਣੀ ਹਿੰਦੀ ਦੀ ਡਿਕਸ਼ਨਰੀ ਮਿਲੀ, ਉਹਦੇ 'ਚ ਆ ਮੈਂ ਨਾ ਲਿਖਿਆ ਨਿਰਭੈ, ਮੈਨੇ ਬਗੈਰ ਨਿਰਭੈ ਨਡਰ ਵੀ ਅਤੇ ਮਾਇਆ ਤੋਂ ਵੀ ਪਰੇ, ਉਸ ਅਵਸਥਾ ਨੂੰ ਵੀ ਨਿਰਭੈ ਕਿਹਾ। ਉਹ 'ਚ ਕਿਹਾ ਵੀ ਜਿਹੜੀ ਮਾਇਆ ਪੈ ਰਹੀ ਆ ਸਾਰੀ, ਇਹ ਤੂੰ ਪਰੇ ਹੋ ਕੇ ਪ੍ਰਭੂ ਨੂੰ ਭਾਜੇ। ਨਿਰਭੈ ਸਾਰੇ ਮਾਇਆ ਦੇ ਕਾਰਸਤਾਨੇ ਦੱਸਣਗੇ। ਹੁਣ ਜਿਹੜਾ ਬਾਂਦਰ ਹੁੰਦਾ ਹੈ ਉਹਨੂੰ ਪਤਾ ਕਿੱਦਾਂ ਫੜਦੇ? ਆ ਬਾਂਦਰ ਜਿਹੜੇ, ਇੱਕ ਬਾਂਦਰੀ ਦੇ ਘੱਗੀ ਪਵਾਈ ਹੁੰਦੀ ਹੈ, ਇੱਕ ਬਾਂਦਰ ਦੇ ਘੁੰਗਰੂ ਘੰਗਰੂ ਬੰਨ ਕੇ ਉਹ ਮਾਰ ਡੰਡੇ ਮਾਰਦੇ ਨਚਾਉਂਦੇ ਆ ਸਾਰੇ ਸ਼ਹਿਰਾਂ 'ਚ। ਹੁਣ ਤਾਂ ਬਹੁਤ ਘੱਟ ਰਿਵਾਜ ਗਿਆ, ਪਿੱਛੇ ਸਾਰਾ ਇੰਜੋਇਮੈਂਟ ਦੇ ਬੱਚਿਆਂ ਲਈ ਇਹੋ ਆਉਂਦੇ ਸੀ ਵੀ ਬਾਂਦਰੀ ਦੇ ਬਾਂਦਰ ਵਾਲੇ ਆ ਗਏ, ਤਮਾਸ਼ਾ ਦੇਖੀ। ਆਹ ਉਦਾਹਰਨ ਦਿੱਤਾ ਹੈ ਵੀ ਜੇ ਤੂੰ ਇਹਨਾਂ ਚੀਜ਼ਾਂ ਤੋਂ ਨਾ ਬਚਿਆ ਤਾਂ ਤੈਨੂੰ ਵੀ ਬਾਂਦਰ ਅਤੇ ਬਾਂਦਰੀਆਂ ਨੂੰ ਨੱਚਣਾ ਪੈਣਾ। ਮੂਲੀ ਗਿਆਨ ਨਹੀਂ ਹੈ, ਮੈਨਕਾਇੰਡ ਦੇ ਸੁਖੀ ਕਰਨ ਲਈ ਗਿਆਨ ਹੈ। ਤੂੰ ਕਹਿੰਦਾ ਜਿਹੜਾ ਬਾਂਦਰ ਹੈ ਉਹਨੂੰ ਉਹ ਲਾਲਚ ਫਸਦਾ, ਉਹ ਜਿੱਥੇ ਬਾਂਦਰ ਦਰਖਤਾਂ 'ਤੇ ਬਹੁਤ ਰਹਿੰਦੇ ਹੋਣ ਨਾ, ਬਾਂਦਰ ਹਮੇਸ਼ਾ ਇਹਨਾਂ ਦਾ ਗਰੁੱਪ ਹੁੰਦਾ ਝੁੰਡਾਂ ਦੇ ਝੁੰਡ, ਉੱਥੇ ਜਿਹੜਾ ਇੱਕ ਬਾਂਦਰ ਕਰੂ ਬਾਕੀ ਵੀ ਸਾਰੇ ਕਰਨਗੇ। ਉਸ ਦਰਖਤਾਂ ਦੇ ਥੱਲੇ ਜਾ ਕੇ ਨਾ ਜਿਹੜੇ ਬਾਂਦਰ ਫੜਨ ਵਾਲੇ ਆ ਉਹ ਇੱਕ ਕੁੱਜੀ ਲੈ ਜਾਂਦੇ ਆ, ਜਿਹਦਾ ਮੂੰਹ ਤੰਗ ਹੋਵੇ ਅਤੇ ਥੱਲਿਓ ਬੜੀ ਖੁੱਲ੍ਹੀ ਹੋਵੇ, ਉਹਦੇ 'ਚ ਖਿੱਲਾ ਪਾ ਲੈਂਦੇ, ਦਾਣੇ ਪਾ ਲੈਂਦੇ। ਉਹ ਜਿਹੜੀ ਕੁੱਜੀ ਹੈ ਉਹਦੇ ਗਲ 'ਚ ਰੱਸੀ ਬੰਨ ਕੇ ਨਾ ਚੰਗੀ ਤਰ੍ਹਾਂ ਰਸਕੀਵਾਂ ਗੱਢ ਦੇ ਕੇ ਐਂ ਘੁੱਟੇ ਜਾਵੇ ਲਾਗੇ ਕਿ ਕਿੱਲੀ ਠੋਕ ਕੇ ਨਾ ਵੀ ਕਿਹੜੇ ਸਣੇ ਕੁੱਜੀ ਨਾ ਲੈ ਜਾਣ ਬਾਂਦਰ। ਅਤੇ ਉਹ ਜਿਹੜੀ ਕੁੱਜੀ ਹੁੰਦੀ ਨਾ ਉਹਦੇ ਨਾਲ ਰੱਸੀ ਐਨ ਉਹੀ ਚੀਜ਼ ਆਉਣੀ ਤਾਂ ਸ਼ਬਦ ਸਮਝ ਆਏਗਾ। ਉਹ ਕੁੱਜੀ ਨੂੰ ਰੱਸੀ ਬੰਨ ਕੇ ਐਨ ਉਹਦੀ ਜਿਹੜਾ ਦੂਸਰਾ ਐਂਡ ਆ ਉਹ ਕਿੱਲੀ ਠੋਕ ਕੇ ਕਿੱਲੀ ਨਾਲ ਤਕੜੀ ਤਰ੍ਹਾਂ ਬੰਨ ਦਿੰਦੇ ਵੀ ਕੁੱਜੀ ਜੇ ਕੋਈ ਲੈ ਖਿੱਚਣ ਵੀ ਤਾਂ ਨਿਕਲੇ ਨਾ। ਇਹ ਜਿਹੜਾ ਬਾਂਦਰ ਹੁੰਦਾ ਨਾ ਇਹਨੂੰ ਲਾਲਚ ਬੜਾ ਹੁੰਦਾ ਹੋਇਆ ਆਉਂਦਾ ਇਹਨਾਂ ਕੁੱਜੀ 'ਚ ਹੱਥ ਪਾਉਂਦਾ, ਹੱਥ ਪਾ ਕੇ ਅਤੇ ਪੂਰਾ ਖਿੱਲਾ ਨਾ ਭਰ ਲੈਂਦਾ। ਉਹ ਜਿਹੜਾ ਭਰਿਆ ਹੱਥ ਹੈ ਜਦੋਂ ਮੁੜ ਕੇ ਕੱਢਦਾ ਫਸ ਜਾਂਦਾ। ਸਾਡੇ ਘਰ ਇੱਕ ਵਾਰੀ ਰਾਤ ਨੂੰ ਬੜਾ ਖੜਾਕ ਹੋਇਆ, ਰਾਤ ਨੂੰ ਅਸੀਂ ਕਿਹਾ ਠਾ ਠਾ ਕੀ ਵੱਜ ਰਿਹਾ, ਸਾਡੇ ਕੀ ਹੋ ਗਿਆ, ਆਲੇ ਦੁਆਲੇ ਲਾਉਂਦੇ ਜਾਂ ਬੱਤੀਆਂ ਜਗਾਓ। ਜਦੋਂ ਅਸੀਂ ਬੱਚੀ ਗਾ ਕੇ ਦੇਖਿਆ ਤੇ ਬਿੱਲੀ ਦੇ ਸਿਰ 'ਚ ਗੱਲ ਵੀ ਵਾਲੀ ਉਹ ਗਲੀ ਉਹਦੇ ਸਾਡਾ ਕਾਕਾ ਪੋਪ ਕਰਾ ਉਹ ਬਾਪੂ ਪੜ ਲੈ ਗੱਲ ਇਹਨੂੰ ਇਹ ਗੱਲ ਚੋਂ ਗੱਲ ਵੀ ਕਰੀ ਉਹ ਮੂੰਹ ਪਾ ਬੈਠੀ ਕਿਤੇ। ਕਈ ਵਾਰੀ ਐਸਾ ਹੁੰਦਾ ਵੀ ਹੱਥ ਪੈ ਜਾਂਦਾ ਮੁੜ ਕੇ ਨਿਕਲਦਾ ਨੀ। ਸਾਡਾ ਬਾਬਾ ਸਾਡੇ ਬਾਗ ਦਾ ਮਾਲਕ ਹੁੰਦਾ ਸੀ, ਉਹਨੇ ਸਾਰੀ ਉਮਰ ਕੱਖ ਨੀ ਕੀਤਾ ਵੀ ਮੈਂ ਠਾਣੇਦਾਰ ਦਾ ਪੁੱਤ ਹੈ। ਤੇ ਬਾਬਾ ਦਾ ਬਾਗ 'ਚ ਸਾਨੂੰ ਕਦੀ ਅੰਬ ਨੀ ਸੀ ਚੁੱਪਣ ਦਿੰਦਾ ਸੀ, ਪੜ ਲੱਗ ਰਹੇ ਪਿੰਡੋਂ ਪੜ ਕੇ ਆਉਣਾ, ਇਹ ਮੈਂ ਖੱਤਰੀਆਂ ਦੇ ਨਿਆਣਿਆਂ ਲਈ ਲਿਜਾਣੇ ਅੰਬ ਤੰਗ ਦੇਣੇ। ਅਸੀਂ ਕਿਹਾ ਯਾਰ ਅਸੀਂ ਮਾਰੇ ਆ, ਉਹ ਜਦੋਂ ਬਾਬੇ ਨੇ ਕਿਤੇ ਬਾਹਰ ਚਲੇ ਜਾਣਾ ਨਾ ਰੋਟੀ ਖਾਣ ਪਿੰਡ, ਅਸੀਂ ਦਰਖਤਾਂ 'ਤੇ ਚੜ ਕੇ ਐਨ ਸੰਦੂਰੀ ਅੰਬ ਜਿੰਨੇ ਸੀ ਲਾ ਲਾ ਕੇ ਚੁੱਪਣ। ਉਹ ਮੈਂ ਜੋ ਇੱਕ ਦਸੰਗ 'ਚ ਚੜਿਆ ਮੇਰਾ ਪੱਟ ਫਸ ਗਿਆ, ਉਹ ਜਦੋਂ ਮੈਨੂੰ ਉਧਰੋਂ ਬਾਬਾ ਆ ਗਿਆ ਸਾਰੇ 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 ਮੁੰਡੇ ਛਾਲ ਮਾਰ ਕੇ ਹੋ ਗਏ। ਮੈਂ ਉਹ ਦਸਾਂਗੜ 'ਚ ਲੱਤ ਕੱਢਣ ਲੱਗਾ ਤੇ ਫੁੱਲ ਗਈ ਸਹੀ, ਮੈਂ ਬੜਾ ਭਾਵੇਂ ਕਹਿੰਦਾ। ਤੇ ਉਹ ਬਾਬਾ ਆ ਕੇ ਉਹ ਨਿਆਣਿਆਂ ਨੂੰ ਦੌੜੇ ਜਾਂਦੇ ਉਹਨੂੰ ਦੇਖ ਕੇ ਕਹਿੰਦੇ ਅੱਛਾ ਕਿਤੇ ਕਾਬੂ ਆ ਗਿਆ ਬੱਚੇ, ਤੁਹਾਨੂੰ ਫੇਰ ਦੱਸੂ ਡਾਂਗ ਰੱਖਦਾ ਸੀ ਉਹ ਕਿਤੇ ਮੈਂ ਉਸ ਤੋਂ ਕਿਹਾ ਬਾਬਾ ਮੇਰੀ ਲੱਤ ਫਸ ਗਈ ਹੈ ਚੌਥੀ 'ਚ ਪੜ੍ਹਦਾ ਤੀਜੀ 'ਚ। ਅਤੇ ਉਹ ਕਹਿੰਦਾ ਫਸੀ ਰਹਿਣ ਕਾਬੂ ਆਇਆ। ਅੱਜ ਮੈਨੂੰ ਪਤਾ ਲੱਗਾ ਵੀ ਜਿਹੜੇ ਸੰਦੂਰੀ ਅੰਬ ਮੈਂ ਲਿਜਾਣੇ ਸੀ ਉਹ ਕੌਣ ਚੁੱਪ ਜਾਂਦਾ, ਇਹ ਪੱਸੀਓਂ ਪੜ ਕੇ ਆਣ ਕੇ ਸਾਰਾ ਉਹ ਸਾਰੇ ਦਾ ਸਾਰੇ ਉੱਤੇ ਚੜ੍ਹ ਜਾਂਦੇ ਆ, ਸਾਰਾ ਅੰਬ ਲੈ ਜਾਂਦੇ। ਹੁਣ ਮੈਂ ਰੋਟੀ ਖਾਣ ਕੋ ਹੋਰ ਟਾਈਮ ਬਣਾਉਂਗਾ ਜਾਣ ਲਈ। ਉਹ ਮੇਰਾ ਫਸ ਗਿਆ ਜੀ, ਉਹ ਤੇ ਜੀ ਸਾਰੇ ਉਹ ਸਗਾ ਉਹ ਉਹਨੇ ਨਹੀਂ ਲਿਹਾਜ ਕੀਤਾ, ਉਹ ਬਹਿ ਕੇ ਜਾ ਕੇ ਆਪਣੀ ਮੰਜੀ 'ਤੇ ਫਸ ਗਿਆ। ਉਹ ਜਿਹੜੇ ਮੁੰਡੇ ਦੌੜੇ ਜਾਂਦੇ ਸੀ ਨਾ ਉਹਨੇ ਜਾ ਕੇ ਮਾਂ ਜੀ ਨੂੰ ਦੱਸਿਆ, ਮਾਂ ਜੀ ਮਿੰਦਰ 'ਤੇ ਫਸਿਆ ਪਿਆ ਉੱਤੇ। ਕਹਿੰਦੀ ਹਾਂ, ਉਹ ਲਾ ਕੇ ਹੋਰ ਬੀਬੀਆਂ ਸਾਰੇ ਗਏ ਜਾ ਕੇ ਦੇਖਿਆ ਤੇ ਮੈਂ ਰੋਵਾਂ, ਮੈਂ ਜਿਵੇਂ ਨਹੀਂ ਕੱਢ ਲਿਆ ਮੇਰਾ ਪੱਟ ਨਾ ਨਿਕਲੇ। ਅਤੇ ਉਹ ਸਾਰੇ ਉਹ ਕਹਿੰਦੀ ਕਿੱਦਾਂ ਕੱਢੀਏ ਬੜੀ ਬੜੀ, ਉਹ ਸਾਰੇ ਉੱਤੇ ਚੜ੍ਹੀ ਦਰਖਤ ਉਹ ਕੱਢਣ ਨਿਕਲੀ ਨਾ ਪੱਟ, ਕਹਿੰਦੇ ਉਹ ਸੁੱਟ ਜਾਂਦਾ। ਉਹ ਕਹਿੰਦੇ ਕੀ ਕਰੀਏ, ਕਹਿੰਦੇ ਪਾਲ ਸਿੰਘ ਤਰਖਾਣ ਕੋਲੋਂ ਆਰ ਹੀ ਲਿਆਓ ਅਤੇ ਡਾਹਣਾ ਵਰਸ ਲਈਏ। ਉਹ ਕਿਤੇ ਬਾਜ ਬਾਬੇ ਦੇ ਗਲ ਪੈ ਗਈ, ਕਹਿੰਦੇ ਖਬਰਦਾਰ ਜੇ ਡਾਹਣਾ ਵੱਢਿਆ ਤੇ ਮੈਂ ਪਾਣੀ ਪਾ ਪਾ ਸਾਰੇ ਅੰਬ ਭਾਲਿਆ ਇਹਦੀ ਲੱਤ ਵੱਢੋ। ਸੱਚੀ ਗੱਲ ਹੈ, ਕਹਿੰਦਾ ਬਾਬੇ ਪੁਰਾਣੇ ਖਰੋਟ ਅੜਕੇ ਹੁੰਦੇ ਸੀ ਸਾਰੇ, ਕਹਿੰਦਾ ਜੀ ਲੱਤ ਵੱਢੋ, ਮੈਂ ਨੀ ਡਾਹਣਾ ਵੱਢਣ ਦੇਣਾ, ਖੜੋ ਗਿਆ ਡਾਂਗ ਲੈ ਕੇ। ਉਹ ਸਾਰੇ ਬੜੇ ਡਰਦੇ ਸੀ, ਘਰ 'ਚ ਬਜ਼ੁਰਗਾਂ ਦਾ ਬੜਾ ਰੋਹਬ ਹੁੰਦਾ ਸੀ ਸਾਰੇ। ਉਹ ਫਿਰ ਮਾਂ ਜੀ ਸਾਡੀ ਨਾਲ ਝੁੰਡ ਝੰਡ ਕੱਢੇ ਹੁੰਦੇ ਸੀ ਇੱਕ ਦੂਜੇ ਕੋਲੋਂ, ਇੱਕ ਦੂਜੇ ਨੂੰ ਕਹਿ ਕਹਿੰਦੇ ਨਹੀਂ ਕੀ ਕਰੀਏ ਕੇਸਰੀਆ ਹੁਣ ਕੀ ਕਰੀਏ। ਉਹ ਕਹਿੰਦੀ ਬੇਬੇ ਮੰਦਾ ਲੋਹਾਰ ਹੈ ਨਾ ਜਿਹੜਾ ਸਾਡੇ ਪਿੰਡ ਤੋਂ ਬੜਾ ਸਿਆਣਾ ਵਾ, ਉਹਨੂੰ ਸੱਦੋ। ਉਹ ਵਾਕਈ ਸਾਡੇ ਪਿੰਡ ਦੇ ਵਿੱਚ ਕੋਈ ਨਾ ਕੋਈ ਸਿਆਣਾ ਬੰਦਾ ਹੁੰਦਾ, ਉਹ ਮੰਦੇ ਲੁਹਾਰ ਨੂੰ ਲਿਆਂਦਾ। ਮੰਦੇ ਲੁਹਾਰ ਨੂੰ ਕਹਿੰਦਾ ਤੁਸੀਂ ਪਰਾਂ ਹੋ ਜਾ, ਆਪ ਉੱਤੇ ਚੜ ਗਏ। ਉੱਤੇ ਚੜ ਗਏ ਕਹਿੰਦਾ ਪੁੱਤ ਨਿਕਲ ਜਾਣੀ ਆਂਦਾ, ਕਹਿੰਦਾ ਆਪ ਸੋਨੇ ਦੀ ਚਿੜੀ ਗਈ, ਮੇਰਾ ਧਿਆਨ ਉੱਧਰ ਨੂੰ ਹੋ ਗਿਆ, ਉਹਨੇ ਮਲਕ ਦਿੱਤੀ ਕੱਢ ਵੀ ਮੇਰੀ ਡਿਵਰਸ਼ਨ ਉੱਧਰ ਕਨਵਰਟ ਕਰ ਦਿੱਤੀ। ਕਹਿੰਦਾ ਆਹ ਸੋਨੇ ਦੀ ਹੈ, ਮੈਂ ਕਿਹਾ ਤਾਇਆ ਲੱਗਦਾ ਸੀ ਸਾਡਾ ਉੱਦਾਂ ਮੁਸਲਮਾਨ ਸੀ, ਪਰ ਤਾਇਆ ਮੈਂ ਕਿਹਾ ਤਾਇਆ ਕਿਹੜੀ ਸੋਨੇ ਦੀ ਚਿੜੀ, ਹੋਏ ਆਹ ਸੋਨੇ ਦੀ ਚਿੜੀ ਦੇਖੋ, ਸੋਨੇ ਦੀ ਚਿੜੀ ਸਾਰੇ ਵੀ ਦੇਖਣ ਲੱਗ ਪਏ, ਉਹ ਕਿੱਥੇ ਸੀ? ਉਹਨੇ ਮਲਕ, ਮੇਰਾ ਧਿਆਨ ਉੱਧਰ ਗਿਆ, ਉਹਨੇ ਮਲਕੜੀ ਲਾ। ਤੋ ਇਹ ਜਿਹੜਾ ਕੁੱਜੀ ਦੇ ਵਿੱਚ ਹੱਥ ਫਸ ਜਾਣਾ, ਬਿੱਲੀ ਦਾ ਸਿਰ ਫਸ ਜਾਣਾ, ਗੜਵੀ ਚ ਮੇਰੀ ਲੱਤ ਫਸ ਜਾਣੀ, ਇਹ ਇੱਥੇ ਉਦਾਹਰਨ ਦਿੱਤਾ ਵੀ ਜਿਹੜੀ ਕੁੱਜੀ ਹੁੰਦੀ ਨਾ, ਉਹਦੇ ਚ ਬਾਂਦਰ ਹੱਥ ਪਾ ਕੇ ਤੇ ਪੂਰਾ ਰੁੱਗ ਭਰ ਲੈਂਦਾ, ਉਹ ਫਿਰ ਰੁੱਗ ਛੱਡਦਾ ਨੀ, ਮੁੱਠੀ ਖੋਲਦਾ ਨੀ ਲਾਲਚ ਵੀ ਮੈਂ ਖਿੱਲਾਂ ਜ਼ਰੂਰ ਲਿਜਾਣੀ ਆ, ਤੇ ਉਹ ਕੁੱਜੀ ਚ ਫਸਿਆ ਰਹਿੰਦਾ, ਕੁੱਜੀ ਸਣੇ ਭੱਜਣ ਲੱਗਦਾ, ਉਹ ਕਿੱਲੀ ਨਾਲ ਗੱਡੀ ਹੁੰਦੀ, ਉਹ ਕੁੱਜੀ ਚ ਜੋੜ ਲਾਉਂਦਾ, ਐਡਾ ਉੱਤੋਂ ਫੜਨ ਵਾਲਾ ਆ ਜਾਂਦਾ, ਐਡਾ ਮੂਰਖ ਹੁੰਦਾ, ਲਾਲਚ ਦੇ ਵਿੱਚ ਐਡਾ ਅੰਨਾ ਹੋਇਆ ਹੁੰਦਾ ਵੀ ਤੂੰ ਛੱਡ ਦਾਣੇ ਤੂੰ ਮੁੱਠੀ ਖੋਲ ਕੇ, ਲੇਕਿਨ ਉਹ ਤੇਰੀ ਸੁਰਤ ਬੁੱਧੀ ਨਹੀਂ ਹੈ, ਉਹ ਲਾਲਚ ਨਹੀਂ ਛੱਡਦਾ, ਲਾਲਚ ਬੰਦਾ ਬੁੱਧੀ ਨਾਸ਼ ਕਰ ਬੈਠਦਾ, ਕ੍ਰੋਧ ਚ ਨਾਸ਼ ਕਰ ਬੈਠਦਾ ਹੈ। ਇਸੇ ਕਰਕੇ ਪੰਜ ਦੁਸ਼ਮਣ ਆ ਸਾਡੇ, ਉਹ ਜਿਹੜਾ ਬਾਂਦਰ ਹੈ ਉਹ ਵਿੱਚੇ ਫਸਿਆ, ਚੀਂ ਚੀਂ ਕਰਦਾ ਇਹਦਾ, ਚੀਂ ਚੀਂ ਕਰਦਾ ਇਹਨੂੰ ਉੱਧਰ ਕੁੱਜੀ ਲਿਜਾ ਨਹੀਂ ਸਕਦਾ, ਰੱਸੀ ਪੱਟੀ ਬੱਧੀ ਹੁੰਦੀ ਹੈ ਕਿੱਲੀ ਨਾਲ ਠੋਕ ਕੇ, ਅਤੇ ਉਹ ਜਿਹੜਾ ਉਹਨੂੰ ਉੱਥੇ ਫੜ ਲੈਂਦਾ, ਅਤੇ ਉਹ ਕਹਿੰਦਾ ਫਿਰ ਉਹਨੂੰ ਸਜ਼ਾ ਕੀ ਹੁੰਦੀ? ਸਾਰੀ ਉਮਰ ਫਿਰ ਵਿਚਾਰਾ ਘਰ ਘਰ ਨੱਚਦਾ ਹੈ, ਗੁਲਾਮ ਹੋ ਜਾਂਦਾ ਹੈ। ਇਸ ਕਰਕੇ ਲਾਲਚ ਬੁਰੀ ਬਲਾ ਹੈ, ਉਹ ਇੱਥੇ ਦੱਸੀ ਹੈ। ਮਰਕਟ ਕਹਿੰਦੇ ਆ ਬਾਂਦਰ ਨੂੰ, ਤੇ ਮੁਸ਼ਟੀ ਕਹਿੰਦੇ ਆ ਮੁੱਠੀ ਨੂੰ, ਬਨਾਰਸ ਦੀ ਬੋਲੀ ਹੈ।
ਮਰਕਟ
ਜਿਹੜੀ ਬਾਂਦਰੀ ਹੈ ਇਹਦੇ ਘੱਗਰੀ ਪਾਈ ਹੁੰਦੀ ਹੈ, ਤੇ ਬਾਂਦਰ ਨੇ ਘੱਗਰੀ ਨੀ ਪਾਈ ਹੁੰਦੀ, ਉਹਨੂੰ ਆਪਣੀ ਡਾਂਗ ਸੁੱਕ ਗਈ ਦੇਖ ਕੇ, ਕਹਿੰਦੇ ਚੱਲ ਫਿਰ ਸਹੁਰੇ ਕਿੱਦਾਂ ਜਾਣਾ ਤੂੰ? ਉਹ ਬਾਂਦਰੀ ਨੱਚਦੀ ਸਾਰਾ ਅੱਧਾ ਆਪਣਾ ਕਹਿਣਾ ਜੀ, ਉਹ ਦੱਸ ਦੱਸੇ ਸਾਰੀ ਕਿੱਦਾਂ ਬਾਂਦਰ ਜਾਂਦਾ, ਉਹਨੇ ਬਸ ਅੱਗੇ ਜਾਇਆ, ਉਹਦਾ ਟੰਬਾ ਜਿਹੜਾ ਰਿੱਛ ਹੈ ਉਹਨੂੰ ਦਹਿ ਟੰਬੇ ਮਾਰ ਮਾਰ ਕੇ ਉਹ ਨੱਚਦਾ। ਤਦੇ ਸਾਡੇ ਪਿੰਡ 'ਚ ਕਹਾਵਤ ਹੈ ਵੀ ਖਾਣ ਪੀਣ ਨੂੰ ਬਾਂਦਰੀ ਅਤੇ ਟੰਬੇ ਖਾਣ ਨੂੰ ਰਿੱਛ, ਖਾਣ ਪੀਣ ਨੂੰ ਭਾਗਾਂ ਭਰੀ ਅਤੇ ਧੌਣ ਪੜਾਉਣ ਨੂੰ ਜੁੰਮਾਂ, ਸਾਰਾ ਜੋ ਭਾਰ ਭੂਰ ਪੰਡਾਂ ਬਾਹਰੋਂ ਲਿਆਉਣੀਆਂ ਉਹ ਜੁੰਮੇ ਨਾਲ ਲਿਆਉਣੀਆਂ, ਤੂੰ ਕਹਿਣਾ ਭੈਣੇ ਇਹ ਭਾਗਾਂ ਭਰੀ ਇਹਨੂੰ ਇਹ ਨਹੀਂ ਕੁਛ ਕੰਮ ਕਰਦੀ। ਤੂੰ ਕਹਾਵਤ ਆ ਵੀ ਖਾਣ ਪੀਣ ਨੂੰ ਭਾਗਾਂ ਭਰੀ ਅਤੇ ਧੌਣ ਪੜਾਉਣ ਨੂੰ ਜੁੰਮਾਂ, ਅਤੇ ਖਾਣ ਪੀਣ ਨੂੰ ਬਾਂਦਰੀ ਅਤੇ ਟੰਬੇ ਖਾਣ ਨੂੰ ਰਿੱਛ, ਅਤੇ ਉਹ ਬਾਂਦਰੀ ਦਾ ਇਹ ਹਾਲ ਹੁੰਦਾ ਹੈ। ਹਾਂ ਤੇ ਨਿਚੋੜ ਕਰਦੇ ਕਬੀਰ ਸਾਹਿਬ ਇਸ ਲਾਲਚ ਤੋਂ ਬਚਦਾ ਜ਼ਹਿਰ ਹੈ। ਅਖੀਰਲਾ ਉਦਾਹਰਨ ਬਹੁਤ ਮੁਸ਼ਕਿਲ ਹੈ, ਕੋਈ ਵਿਰਲਾ ਸਮਝੇਗਾ। ਤੋਤੇ ਨੂੰ ਫੜਨ ਦਾ ਤਰੀਕਾ, ਆ ਜਿਹੜਾ ਗੰਗਾ ਰਾਮ ਤੋਤਾ ਹੁੰਦਾ ਨਾ, ਇਹ ਬੰਬੜੇ ਇਹਨੂੰ ਕਿੱਦਾਂ ਫੜਦੇ ਹੈ? ਅਸੀਂ ਨਿੱਕੇ ਹੁੰਦੇ ਨਾ ਤੋਤਿਆਂ ਦੇ ਬੱਚੇ ਲੱਭਦੇ ਲੱਭਦੇ ਦਰਖਤ ਦੇ ਖੋੜਾਂ ਚ ਹੱਥ ਪਾ ਦੇਣਾ, ਕਈ ਵਾਰੀ ਸੱਪ ਨਿਕਲ ਆਉਣਾ ਉੱਥੋਂ, ਤੋਤੇ ਫੜਨ ਦਾ ਬੜਾ ਹੁੰਦਾ ਸੀ ਤੇ ਉਹਨੂੰ ਫਿਰ ਚੂਰੀ ਪਾ ਕੇ ਤੇ ਪਿੰਜਰੇ ਤੇ ਲਾ ਕੇ ਬੁਲਾਉਣਾ, ਬੋਲ ਗੰਗਿਆ ਰਾਮਾ ਚੂਰੀ ਖਾਣੀ ਹੈ। ਤੋ ਤੋਤਾ ਪਾਲਣ ਦਾ ਆਮ ਰਿਵਾਜ, ਤੋਤੇ ਕਿੱਦਾਂ ਫੜਦੇ? ਇਹ ਸਾਰਾ ਮਾਇਆ ਦਾ ਉਦਾਹਰਣ ਆ, ਅੱਗੇ ਮਾਇਆ ਚ ਬੰਦਾ ਕਿੱਦਾਂ ਫਸ ਜਾਂਦਾ। ਤੋਤਾ ਫੜਨ ਦਾ ਤਰੀਕਾ ਇਹ ਹੈ ਵੀ ਦੋ ਗਲੇਲੇ ਵਾਲੀਆਂ ਕਢਾਂਗੀਆਂ ਲੈ ਕੇ ਨਾ, ਏਦਾਂ ਦੀ ਸ਼ਕਲ, ਗਲੇਲੇ ਵਰਗੀ ਕਢਾਂਗੀ ਜਿਹੜੀ ਹੁੰਦੀ ਹੈ, ਇੱਧਰ ਵੀ ਕਢਾਂਗੀ, ਉਹਦੇ ਵਿੱਚ ਇੱਕ ਨਲਕੀ ਪਾ ਦਿੰਦੇ ਰੋਡ ਜੀ, ਔਰ ਰੋਡ ਦੇ ਦੁਆਲੇ ਇੱਕ ਨਲਕੀ ਹੁੰਦੀ ਹੈ ਜਿਹੜੀ ਫਿਰ ਜਾਂਦੀ ਹੈ, ਜੇ ਕੋਈ ਜਾਨਵਰ ਉਹਦੇ 'ਤੇ ਬਹਿ ਜਾਏ ਉਹ ਘੁੰਮ ਜਾਂਦੀ ਹੈ, ਅਤੇ ਉਹ ਜਾਨਵਰ ਉਲਟਾ ਲਟਕ ਜਾਂਦਾ ਜਿੱਦਾਂ ਚਮਗਿੱਦੜ ਲਟਕੀ ਹੁੰਦੀ। ਜਿਹੜਾ ਜਾਨਵਰ ਉਹ ਆਣ ਕੇ ਬੈਠੇਗਾ ਉਹ ਸਟੇਬਲ ਨਹੀਂ ਹੁੰਦੀ, ਉਹ ਘੁੰਮ ਜਾਂਦੀ ਹੈ, ਕਿਉਂਕਿ ਉਹਦੇ ਅੰਦਰ ਰੋਡ ਹੁੰਦੀ, ਉੱਤੇ ਨੜਾ ਜਿਹਾ ਚਾੜਿਆ ਹੁੰਦਾ, ਹੋਰ ਉਹ ਜਿਹੜਾ ਉਹਨੂੰ ਫੜਦਾ ਜਾਨਵਰ ਉਹ ਉਲਟਾ ਹੋ ਜਾਂਦਾ ਥੱਲੇ ਆ ਜਾਂਦਾ। ਥੱਲੇ ਇੱਕ ਬਾਟਾ ਜਿਹਾ ਰੱਖਾ ਹੁੰਦਾ ਜਿਹ 'ਚ ਪਾਣੀ ਹੁੰਦਾ। ਉਹ ਜਿਹੜਾ ਤੋਤਾ ਹੈ ਨਾ, ਉਹ ਆਣ ਕੇ ਬੈਠਦਾ ਨਲਕੀ 'ਤੇ, ਅਤੇ ਉਹ ਉਲਟਾ ਲਟਕ ਜਾਂਦਾ ਹੈ, ਆਪਣਾ ਪਰਛਾਵਾਂ ਉਸ ਪਾਣੀ 'ਚ ਦੇਖਦਾ ਰਹਿੰਦਾ ਹੈ, ਸਾਰਾ ਕੁਛ ਉਹ ਸੀਨ ਦੇਖ ਕੇ ਨਾ ਉਹ ਨਾ ਉੱਡਦਾ ਹੈ ਵੀ ਤੂੰ ਪੈਰ ਛੱਡ, ਥੱਲੇ ਪਾਣੀ ਹੈ, ਛੱਡ ਵੀ ਨਹੀਂ ਸਕਦਾ। ਨਲਕੀ ਹੈ, ਸੂਟਾ ਕਹਿੰਦੇ ਹੈ ਤੋਤੇ ਨੂੰ, ਅਤੇ ਨਲਕੀ ਨਲਕੀ ਆਏਗੀ, ਉਹ ਫਿਰ ਤੋਤਾ ਆਣ ਕੇ ਬੈਠਦਾ, ਉਹ ਫਿਰ ਛੱਡਦਾ ਨਹੀਂ ਲੱਤਾਂ ਆਪਣੀਆਂ, ਕਿਉਂਕਿ ਥੱਲੇ ਪਰਛਾਵਾਂ ਦੇਖ ਕੇ ਸਾਰਾ ਮਾਇਆ 'ਚ ਇੱਦਾਂ ਅਸੀਂ ਫਸੇ ਪਏ ਹਾਂ, ਇਹਨੂੰ ਛੱਡ ਵੀ ਨਹੀਂ ਸਕਦੇ। ਤੋ ਮਹਾਰਾਜ ਉਹਦਾ ਉਦਾਹਰਣ ਦੇ ਰਹੇ ਨੇ, ਉੱਥੋਂ ਆਣ ਕੇ ਉਹਨੂੰ ਫੜ ਲੈਂਦੇ ਨੇ। ਉਹ ਜਿਹੜੀ ਨਲਕੀ ਜੀ ਹੈ, ਜਿੱਦਾਂ ਸੂਟਾ ਤੋਤਾ ਨਹੀਂ ਛੱਡਦਾ, ਐਸਾ ਮਾਇਆ 'ਚ ਅਸੀਂ ਫਸੇ ਪਏ, ਮਾਇਆ ਨੂੰ ਛੱਡਣ ਨੂੰ ਅਸੀਂ ਤਿਆਰ ਨਹੀਂ ਹੈ। ਫੜਿਆ
ਜੋ ਨਲਨੀ ਸੂਟਾ ਗਇਓ ਮਨ
ਕੁਸੁੰਬੜ ਆਏਗਾ। ਅਸੀਂ ਲੇਮੈਨ ਲੈਂਗੁਏਜ 'ਚ ਸਮਝਾ ਦਈਏ, ਕੁਸੁੰਬੜਾ ਹੱਥ ਨਾਲ ਲਾਈ ਕੁਸੁੰਬੜੇ ਜਲ ਜਾਸੀ ਟੋਲਾ ਪਿੰਡੀ ਸਾਈਂ ਜਿਹੜੀ ਲੇਹ ਹੁੰਦੀ ਨਾ, ਲੇਹ ਕਣਕਾਂ ਚੁੱਗਦੀ ਸਾਰੀ, ਜਦੋਂ ਇਹ ਪੱਕ ਜਾਂਦੀ ਹੈ ਨਾ ਜੇਠ ਹੜ ਦੇ ਦਿਨਾਂ 'ਚ, ਇਹਦੇ ਫਿਰ ਪੀਲੇ ਪੀਲੇ ਫੁੱਲ ਪੈਂਦੇ, ਨਾਲ ਕੰਢੇ ਹੀ ਕੰਢੇ ਹੁੰਦੇ, ਉਹ ਫੁੱਲ ਇੰਨੇ ਸੋਹਣੇ ਹੁੰਦੇ ਆ, ਬੰਦਾ ਉਹਨੂੰ ਹੱਥ ਪਾਉਂਦਾ ਉਹਦੇ ਹੱਥ 'ਚ ਕੰਢੇ ਵੀ ਲੱਗ ਜਾਂਦੇ, ਔਰ ਉਹ ਐਸਾ ਸਾੜ ਹੁੰਦਾ ਜਿਹੜਾ ਕਿ 10 ਮਿੰਟ ਤੱਕ ਨਹੀਂ ਹੱਟਦਾ। ਜਿਹਨਾਂ ਨੇ ਪੋਲੀ ਪਾਲੀ ਨੇ ਕਦੀ ਹੱਥ ਪਾ ਕੇ ਦੇਖਿਆ ਉਹਨੂੰ ਕੁਸੁੰਬੜਾ ਕਿਹਾ। ਉਹਦਾ ਰੰਗ ਜਿਹੜਾ ਹੁੰਦਾ ਉਹਨੂੰ ਪਾਣੀ 'ਚ ਪਾ ਦਿਓ ਕੱਚਾ ਧੋਤਾ ਜਾਂਦਾ ਹੈ। ਕੁਸੁੰਬੜਾ ਫੁੱਲ ਪਰਮਾਨੈਂਟ ਮਜੀਠ ਰੰਗ ਨਹੀਂ ਹੁੰਦਾ, ਇੱਕ ਉਹਨੂੰ ਕੰਢੇ ਹੁੰਦੇ ਹੈ। ਜਿਹੜਾ ਹੱਥ ਨਾਲ ਲਾਈ ਕੁਸੁੰਬੜੇ ਜਲ ਜਾਸੀ ਢੋਲਾ, ਉਹਦਾ ਮਤਲਬ ਹੈ ਜੇ ਤੂੰ ਇੱਕ ਵਾਰੀ ਪਾਪਾਂ ਨਾਲ ਹੱਥ ਵਧਾਇਆ ਸਾਰੀ ਕਈ ਚਿੱਕਰ ਤੈਨੂੰ ਸਾਰੇ ਦਾ ਸਵਾਦ ਆਏ। ਹੱਥ ਨਾਲ ਲਾਈ ਕੁਸੁੰਬੜੇ ਜਲ ਜਾਸੀ ਢੋਲਾ, ਤੋ ਮਹਾਰਾਜ ਨਾਲ ਜਿੱਥੇ ਕੁਸੁੰਬੜਾ ਲਿਖਿਆ ਉਹਨੂੰ ਮਾਇਆ ਨਾਲ ਤਸ਼ਵੀ ਦਿੱਤੀ, ਮਾਇਆ ਤੈਨੂੰ ਬੜੀ ਸੁੰਦਰ ਲੱਗੂਗੀ, ਸਾਰੀ ਮੁੱਠੀ ਭਰ ਤੈਨੂੰ ਸਾੜ ਪਾ ਦੂ ਫੜ ਕੇ, ਵਿਖੇ ਫਲ ਮੀਠਾ, ਬਾਬਾ ਨਾਨਕ ਕਹਿ ਰਿਹਾ ਵਿਖੇ ਫਲ ਮੀਠਾ 4 ਦਿਨ ਫਿਰ ਹੋਏਗੋ ਤਾਤਾ ਰਾਮ, ਕਹਿੰਦੇ ਜਦੋਂ ਤਤਾ ਹੋਇਆ ਨਾ ਫਿਰ ਤੇਰੇ ਆਨੇ ਬਾਹਰ ਨੂੰ ਆਉਣੇ। ਹਾਲੀ ਤੇ ਤੂੰ ਨਹੀਂ, ਮੈਂ ਸੱਚੀ ਗੱਲ ਕਹਿਣਾ, ਵਿਖ ਫਲ ਮੀਠਾ 4 ਦਿਨ ਫਿਰ ਹੋਏਗੋ ਤਾਤਾ ਰਾਮ। ਇਹ ਤੂੰ ਠੀਕ ਹੈ, ਬੜੀਆਂ ਮੌਜਾਂ ਮਾਣ ਰਿਹਾ, ਬੜਾ ਲੋਸ ਬੋਗਸ ਜਾਣਾ ਸਾਰਾ ਕੁਛ, ਪਰ ਬੇਗਲ ਮੈਂ ਕਹਿੰਦਾ ਹੁੰਦਾ ਤੂੰ ਕਰ ਲੈ ਬਿਸ਼ੱਕ, ਪਰ ਬਿਸ਼ੱਕ ਤੂੰ ਟੀਵੀ 'ਤੇ ਰਾਤ ਨੂੰ ਉਹ ਸਾਰੇ ਜਿਹੜੇ ਸ਼ੋਅ ਆਉਂਦੇ ਆ ਵੀ ਕਿਹੜੀ ਸੋਹਣੀ ਕੁੜੀ ਸਾਰੀ ਦੁਨੀਆਂ 'ਚ ਆਈ ਹੈ, ਬਿਸ਼ੱਕ ਦੇਖ। ਉਹ ਕਹਿੰਦਾ ਇਹ ਵਿਖ ਫਲ ਮੀਠਾ 4 ਦਿਨ ਜੇਤੇ ਰੂਪੀ ਭੁੱਖ ਨਾ ਉਤਰੀ ਜਾਂ ਦੇਖਾਂ ਤਾਂ ਭੁੱਖ, ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ, ਦੁਖੀ ਦੁਨੀ